ਜਿਹੜੀ ਮਾੜੀ ਕਣਸੋਰ ਹੈ, ਸਾਰਿਆਂ ਦੀ ਸੋਭਾ ਨੂੰ ਵੀ ਜਾਣ ਰਿਹਾ ਹੈ, ਕਣਸੋਰ ਨੂੰ ਵੀ ਜਾਣ ਰਿਹਾ ਹੈ। ਇਸ ਪ੍ਰਕਾਰ ਤੇ ਜਿਹੋ ਜੀ ਕਿਸੇ ਦੀ ਸੋ ਆਵਾਜ਼ ਹਿਰਦੇ ਵਿਚੋਂ ਨਿਕਲਦੀ ਹੈ, ਹਰੇਕ ਦੀ ਮੰਗ ਨੂੰ ਵੀ ਤੂੰ ਜਾਣ ਰਿਹਾ ਹੈ। ਬਿਨ ਬਕਰੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਾਣਾ, ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤੂੰ ਤੇਰੇ ਤਾਂ ਇਨਕਾਰ ਕਰ ਵੇਖੈ, ਪਰਮੇਸ਼ਰ ਦੇ ਪਿਆਰੇ ਘਰ ਹੱਥ ਦੇ ਜਿਵੇਂ ਘਰ ਹੱਥ ਧਰ ਕੇ ਵੇਖ ਲਈਦਾ ਹੈ, ਵਾਹ ਹੱਥ ਤੇ ਜਿਵੇਂ ਔਲਾ ਰੱਖ ਕੇ ਵੇਖ ਲਈਦਾ ਹੈ, ਇਹ ਮਹਾਰਾਜ ਤੁਹਾਡੇ ਸਰੂਪ ਨੂੰ ਸਾਖਿਆਤ ਕਰਕੇ ਦੇਖ ਲੈਂਦੇ ਹਨ। ਸੋ ਤੁਹਾਨੂੰ ਜਾਣ ਲੈਂਦੇ ਹਨ ਕਿ ਤੁਸੀਂ ਜਾਣ ਜਾਣ ਰੂਪ ਹੋ।
ਜਨ ਨਾਨਕ ਗੁਰਮੁਖ ਪ੍ਰਗਟ ਹੋ,
ਹਜ਼ੂਰ ਕਹਿੰਦੇ ਹਨ ਤੁਸੀਂ ਗੁਰਮੁਖਾਂ ਨੂੰ ਪ੍ਰਗਟ ਹੋ ਜਾਂਦੇ ਹੋ, ਸੱਚੇ ਪਾਤਸ਼ਾਹ ਸਾਖਿਆਤ ਹੋ ਜਾਂਦੇ ਹੋ। ਗੁਰਮੁਖ ਕੌਣ ਹਨ? ਗੁਰਮੁਖ ਸਨਮੁਖ, ਮਨਮੁਖ ਵੇ ਮੁਖੀਆ ਜਿਹੜੇ ਸਨਮੁਖ ਹਨ। ਗੁਰਮੁਖ ਕੌਣ? ਜਿਹੜੇ ਗੁਰਮੁਖ ਰੋਮ ਰੋਮ ਹਰ ਧਿਆਵ ਹੈ, ਗੁਰਮੁਖ ਸਗਲੀ ਗਣਤ ਮਿਟਾਵ ਹੈ, ਉਹ ਗਿਣਤੀਆਂ ਮਿਣਤੀਆਂ ਤੋਂ ਪਰੇ ਹੋ ਜਾਂਦੇ ਨੇ। ਇੰਨੇ ਮੈਂ ਸਾਧਨ ਕੀਤੇ, ਇੰਨੇ ਮੈਂ ਯਤਨ ਕੀਤੇ, ਗਿਣਤੀ ਮਿਣਤੀ ਤੋਂ ਪਰੇ ਹੋ ਜਾਂਦੇ ਨੇ। ਬੇਪਰਵਾਹੀ ਦੀ ਅਵਸਥਾ ਵਿਚ ਪਹੁੰਚ ਕੇ ਬੇਪਰਵਾਹ ਨੂੰ ਮਿਲ ਸਕੀਦਾ ਹੈ, ਇਹ ਗੁਰਮੁਖਾਂ ਦੀ ਅਵਸਥਾ ਹੈ। ਸੋ ਗੁਰਮੁਖ ਵੈਰ ਵਿਰੋਧ ਗਵਾਵ ਹੈ, ਪੁਰਾਣਾ ਵੈਰ ਤੇ ਨਵਾਂ ਵਿਰੋਧ ਕੋਈ ਟੰਟਾ ਸਹੇੜਨਾ ਦੋਵੇਂ ਗਵਾ ਦਿੰਦੇ ਹਨ ਗੁਰਮੁਖ। ਨਾ ਪੁਰਾਣੇ ਹੀ ਵੈਰ ਚੱਕੀ ਫਿਰਦੇ ਹਨ ਤੇ ਨਾ ਨਵਾਂ ਹੀ ਕਿਸੇ ਦੇ ਨਾਲ ਵੈਰ ਪਾਉਂਦੇ ਹਨ। ਉਹ ਕਹਿੰਦੇ ਨੇ ਮੰਦਾ ਕਿਸੇ ਨਾਲ ਆਖ ਝਗੜਾ ਪਾਵਣ, ਪ੍ਰਾਹੁਣਚਾਰੀ ਦੀ ਨਿਆਂ ਇਸ ਸੰਸਾਰ ਵਿਚ ਰਹਿੰਦੇ ਹਨ, ਕਿਸੇ ਨੂੰ ਵੀ ਮੰਦਾ ਬੋਲਦੇ ਨਹੀਂ, ਝਗੜਾ ਪਾਉਂਦੇ ਨਹੀਂ ਹਨ, ਉਹਨਾਂ ਦਾ ਨਾਮ ਗੁਰਮੁਖ ਹੈ। ਇਸ ਪ੍ਰਕਾਰ ਤੇ ਗੁਰਮੁਖ ਦੇ ਲੱਖਣ ਹਨ ਖਾਲਸਾ ਜੀ, ਕਿਸੇ ਨੂੰ ਦੁਖੀ ਵੇਖ ਕਰਕੇ ਦੁਖੀ ਹੋ ਜਾਣਾ, ਕਿਸੇ ਨੂੰ ਸੁਖੀ ਵੇਖ ਕਰਕੇ ਚਿੱਤਰੇ ਸੁਖੀ ਹੋ ਜਾਣਾ, ਕਿਸੇ ਦਾ ਪ੍ਰਤਾਪ ਵਧਦਾ ਵੇਖ ਕਰਕੇ ਰੱਬ ਦਾ ਸ਼ੁਕਰ ਕਰਨਾ, ਸ਼ੁਕਰ ਹੈ ਪਰਮੇਸ਼ਰ ਤੋਂ, ਧੰਨ ਹੈ ਤੂੰ ਜਿਹਨੇ ਐਸੇ ਉੱਚ ਕੋਟੀ ਦੇ ਜੀਵ ਤੈ ਪੈਦਾ ਕੀਤੇ ਨੇ, ਸ਼ੁਕਰ ਹੈ ਤੇਰਾ, ਬੜਾ ਬੇਅੰਤ ਹੈ। ਪ੍ਰਸੰਨਤਾ ਮਨ ਵਿਚ ਆਉਣੀ ਤੇ ਦੁਖੀ ਨੂੰ ਵੇਖ ਕਰਕੇ ਢਲ ਜਾਣਾ, ਚਿੱਤ ਸਰੀਰ ਤੱਕ ਵਾਰਨ ਤੱਕ ਚਲੇ ਜਾਣਾ ਤੇ ਸੋਹਣਾ ਉਪਦੇਸ਼ ਦੇਣ ਦਾ ਯਤਨ ਕਰਨਾ, ਦੋ ਚਾਰ ਵਾਰੀ ਕਹਿਣਾ, ਜੇ ਅਗਲਾ ਨਾ ਮੰਨੇ ਤਾਂ ਹੱਟ ਨਹੀਂ ਕਰਨਾ, ਕਹਿਣਾ ਚੰਗਾ ਜਦੋਂ ਇਹਦੇ ਭਾਗ ਜਾਗਣਗੇ ਆਪੇ ਤੇ ਮਨ ਲਵੇਗਾ। ਇਹ ਚਾਰ ਗੁਣ ਗੁਰਮੁਖ ਦੇ ਹੁੰਦੇ ਹਨ, ਇਹਦੇ ਮੁਕਾਬਲੇ ਤੇ ਮਨਮੁਖ ਦੇ ਚਾਰ ਹੀ ਔਗੁਣ ਹਨ। ਉਹ ਸੁਖੀ ਨੂੰ ਵੇਖ ਕਰਕੇ ਦੁਖੀ ਹੋ ਜਾਂਦਾ, ਇਹਨੂੰ ਰੱਬ ਨੇ ਇੰਨਾ ਸੁੱਖ ਕਿਉਂ ਦਿੱਤਾ ਹੈ? ਜਦੋਂ ਕੋਈ ਦੁਖੀ ਹੋਵੇ ਤਾਂ ਬੜਾ ਖੁਸ਼ ਹੁੰਦਾ, ਹੁਣ ਅੜਕੇ ਆਇਆ ਹੀ, ਹੁਣ ਲੱਗਾ ਹੀ ਇਹਨੂੰ ਪਤਾ ਠੀਕ ਹੈ, ਹੁਣ ਇਸੇ ਹੀ ਵਾਹ ਵਾਲਾ ਸੀ, ਇਸੇ ਤਰ੍ਹਾਂ ਹੀ ਹੋਣੀ ਚਾਹੀਦੀ ਸੀ। ਤੇ ਜੇ ਕਿਸੇ ਨੂੰ ਕੋਈ ਅਹੁਦਾ ਮੁਰਾਤਬਾ ਮਿਲੇ ਤਾਂ ਬੜਾ ਭਾਰੀ ਚਿੱਤ ਵਿਚ ਕੀਰਖਾ ਕਰਨੀ, ਚਿੱਤ ਫੜ ਜਾਣਾ ਕਿ ਕਿਉਂ ਇਹਦਾ ਅਹੁਦਾ ਵਧਿਆ, ਕਿਉਂ ਇਹਨੂੰ ਕੋਈ ਪ੍ਰਾਪਤੀ ਹੋਈ ਹੈ। ਜੇ ਕੋਈ ਨਾਮ ਮੰਨੇ ਤਾਂ ਮਗਰ ਪਏ ਹੀ ਰਹਿਣਾ, ਹੱਟ ਕਰੀ ਜਾਣਾ, ਕਰੀ ਜਾਣਾ, ਹਟਣਾ ਹੀ ਨਾ। ਇਹ ਮਨਮੁਖ ਦੀਆਂ ਚਾਰ ਨਿਸ਼ਾਨੀਆਂ ਹਨ, ਪਰ ਗੁਰਮੁਖਾਂ ਨੇ ਪਰਮੇਸ਼ਰ ਦੇ ਸਰੂਪ ਨੂੰ ਪ੍ਰਗਟ ਕੀਤਾ ਹੈ। ਜਿਹੜੇ ਸੁਭ ਗੁਣਾਂ ਵਾਲੇ ਹਨ ਤੇ ਰੋਮ ਰੋਮ ਜਾਪ ਕਰਨ ਵਾਲੇ ਹਨ, ਗੁਰੂ ਕੇ ਸਨਮੁਖ ਚਿੱਤ ਹਨ, ਉਹਨਾਂ ਨੂੰ ਪਰਮੇਸ਼ਰ ਦਾ ਸਰੂਪ ਪ੍ਰਗਟ ਹੋ ਗਿਆ ਹੈ। ਆਪਾਂ ਨੂੰ ਗੁਰਮੁਖਾਂ ਦੀ ਸੰਗਤ ਵਿਚ ਮਿਲੀਏ, ਮੁੱਖ ਵਿਚ ਗੁਰੂ ਗੁਰੂ ਦਾ ਜਾਪ ਕਰੀਏ, ਸਤਿਗੁਰੂ ਜੀ ਨੂੰ ਸਨਮੁਖ ਜਾਣੀਏ, ਫਿਰ ਸਤਿਗੁਰੂ ਸਾਡੇ ਤੇ ਵੀ ਜ਼ਰੂਰ ਕਿਰਪਾ ਕਰਨਗੇ, ਆਪਾਂ ਨੂੰ ਵੀ ਉਹ ਸਰੂਪ ਜ਼ਰੂਰ ਸਾਖਿਆਤ ਹੋਵੇਗਾ। ਤੂੰ ਕਰ ਕਰ ਵੇਖ ਜਾਣਾ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਸਰ ਲੱਜਾ ਰਾਖ ਲਿਓ ਸਦਨਾ ਜਨ ਪੂਰਾ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪਹਿਲਾ, ਇਤ ਸਰਵਰਣਾ ਭਈਲੇ ਨਿਵਾਸਾ, ਪਾਣੀ ਪਾਵਕ ਤੁਨਾ ਕੀਆ, ਇਤ ਸਰਵਰਣਾ ਭਈਲੇ ਨਿਵਾਸਾ, ਪਾਣੀ ਪਾਵਕ ਤੁਨਾ ਕੀਆ, ਪੰਥ ਜੋ ਮੂਹ ਪਾਗ ਨਹੀਂ ਚਾਲਾ, हम देखा ता डूबियले मन एक ना चेतस मूल मना हर बिसरत तेरे गुण गलिया रहाउ ना हो जती सती नहीं पड़िया मूर्ख मुगदा जरूर पाया भगवत नानक देव की शरणा जिन तू नहीं बिसरिया ना हो जती सती नहीं पड़िया मूर्ख मुगदा जरूर पाया
वाहिगुरु जी का खालसा वाहिगुरु जी की फतेह। सतगुरु ग्रीनवाल सच्चे पातशाह जी दी साजनवादी हुए गुरु रूप खालसा साहब संगत जीओ सारे सतगुरु सच्चे पातशाह जी पवित्र राह राज साहब बाणी दे विच कृपा करके आप पवित्र उपदेश फरमा रहे हैं। अंतरजामी सतगुरु जी पिछले दो शब्द चौथे पातशाह महाराज साहब जी आए हैं। सो उस तो पहला पांच शब्द महाराज साहब गरीब नवाज सच्चे पातशाह जी दे जिन्हां विचों पहले दो सतगुरु नानक साहब सच्चे पातशाह जी दे सो सोदर भी सतगुरु नानक साहब जी का सुन वड्डा आख है सब कोई आखा जीवन विसर मर जाओ। फिर चौथे पातशाह महाराज साहब जी गुजरी राज राग का शब्द हर के जन सतगुरु सतपुरखा। फिर पंजवें पातशाह महाराज साहब जी का काहेरी मन चितवै उद्यम इस प्रकार। फिर चौथे पातशाह महाराज साहब का सो पुरख। फिर तू करता सचियार मैंडा साई आप सच्चे पातशाह चौथे पातशाह ने उच्चारण किया है। हुण पहले पातशाह महाराज साहब जी कृपा करके फरमा रहे हैं। धन गुरु सच्चे पातशाह जी ने यह शंका मेटने वास्ते बख्शिश की है। कोई शंका ना करे कि चौथे पातशाह तो बाद पहले पातशाह का शब्द क्यों आ गया। जिवें शंकावादियों ने शंका की कहिंदे मारू राग दे विच भगत बाणी उचारदिया होया पहला भगत कबीर जी की बाणी फिर होर भगता की बाणी फिर मगरों कबीर जी का शब्द क्यों लिख दिता। तो सतगुरु सच्चे पातशाह महाराज साहब ने प्रकरण मिलने वास्ते आप जी ने मेहर की। वातनाथी राग दे विच पहले पातशाह जी का शब्द है क्यों सिमरी सिवरिया नहीं जाए तपा है आओ जी अड़ा बिल लाए। इस प्रकार से उसका उत्तर दिता है तीसरे पातशाह जी ने तरासरी महला तीजा नगर करे ता सिमरिया जाए आत्मा द्रवा रह निवलाए आत्मा परात्मा एको करे। ये तीसरे पातशाह महाराज साहब जी ने उत्तर दिता है। इस वास्ते पहले पातशाह के शब्दों में तीसरे पातशाह का शब्द आ के फिर पहले पातशाह शुरू हो जाते हैं। सो कई इतने भुलेखा खाते हैं कि शायद छापे की गलती है नहीं ठीक उस तरह तीसरे पातशाह का शब्द है। फिर कहने जी विच क्यों तीसरे पातशाह का आ गया पहले पातशाह का सारे शब्द चल रहे सन दोबारा भी आए। तो सतगुरु सच्चे पातशाह एक ही स्वरूप हैं पहले पातशाह तो लैके दसवें स्वरूप के विच। सो जो प्रश्न रूप कोई शब्द उचारिया सो उस मौके से व्याख्या जिसकी की जिस सिख संगत ने बाणी पढ़ के वेख्या नहीं उस व्याख्या की समझ आई तो फिर दोबारा बेनती कर ली। तब सतगुरु सच्चे पातशाह महाराज साहब ने उसका उत्तर दूसरे तीसरे चौथे स्वरूप के पंजवें स्वरूप के कृपा करके बख्शिया है। प्रभाती राग दे विच एक शब्द आता है प्रभाती महला पंजवा। तो तीसरे पातशाह जी ने भी उस दे नाल दा शब्द उचारिया। पंजवें पातशाह का भी उस स्वरूप उस प्रकार का शब्द कोई अखरों का फर्क ना होने का कारण फिर प्रभाती महला तीजा लेके थले पांजा ला दिता। कि तीसरे सूप के पंजे सूप कोई शब्द उचारिया है सो सत्कार करते हो नाना सतगुरु अमरदास सचे पातशाह वे सतगुरु का सतगुरु पंजे पातशाह महाराज साहब ने प्रभाती महला तीजा लिख के थले पाया ला दिता है कि साडा शब्द भी इस शब्द ही अभेद है सो तीसरे पातशाह जी की यह पवित्र बाणी है ते अपना थले पाजा ला के महला तीजा ने थले पाजा ला के यह अभेदता सिद्ध की है सचे पातशाह जी ने सो जिमें जिमें प्रकरणा की लोड़ उस उस प्रकार महाराज साहब जी ने भगतां नूं बाणी भी पहला भगत की बाणी लिख दिती फिर दूसरे की फिर उसे कारण है कि प्रकरण रल जाए जो सच्चे पातशाह महाराज साहब ने किया गुरु की बाणी दे विच पूरे का किया सब कुछ पूरा घट वध किश ना ही पूरे सतगुरां ने जो भी बख्शिश की है पूरी की है नहीं कोई घट नहीं वध किसी प्रकार की सानू कोई हक नहीं कि असि अलपग जीव कर भी की सकते हैं सुधाई जे करनी चाहिए कि असि शुद्ध कर लगे हाँ फिर अत्यंत मूर्खता से नास्तिक पुणा होगा इस वास्ते जो सतगुरु जी ने किया ठीक किया उसके अगे साडा शीस झुकना ही बनता है सो सतगुरु सच्चे पातशाह पहले पातशाह जी का यह पवित्र शब्द आ रहा है यह सिद्धा के नाल उत्तर परशन रूप शब्द है सिद्धा ने बेनती की है सच्चे पातशाह जी इस संसार की उत्पत्ति महाराज किस प्रकार हुई है इस संसार समुद्र के जीवां का रहना किस प्रकार का हो रहा है ये आप कृपा करके फरमाओ सो सच्चे पातशाह जी दूसरा आप ही दसो आम लोगों की किस प्रकार की हालत है इस संसार समुद्र के फिर आप कृपा करके उत्तम अधिकारियों जीवन आप कृपा करके फरमाओ उन्होंने की बख्शिश प्राप्त हुई है ते फिर आप ब्रह्म ज्ञानियों की अवस्था भी कृपा करके दसो इकट्ठे ही परशन महाराज साहब सच्चे पातशाह पाठ किए सिद्ध जुड़े हुए सन आपो अपने परशन कर रहे हैं सो यह तिना सिद्धा ने खास करके परशन महाराज साहब के पास किए सच्चे पातशाह जी तिना का ही पवित्र उत्तर इस शब्द आप फरमा रहे हैं प्रतीत हो रहा है कि थोड़िया पंक्तियां छोटा जहा शब्द है पर सन सदगुरु सच्चे पातशाह महाराज साहब का सिद्धांत बड़ा भारी बड़ा है वह आप ही जानते हैं सो पहले सिद्ध का जिहड़ा परशन है संसार किवें पैदा होया जीव संसार समुद्र विच किवें रहिंदे हन उन्हां दी की हालत है हजूर सच्चे पातशाह जी कृपा करके पहला यह फरमाते हैं
वाहिगुरु साहिब जीओ आसा महला पहला ते तो सरवरणा पहिले निवासा
सरवरणा नाम सरोवर का है समुन्द्र का नाम है सरवरणा इकट्ठा ही पाठ है तिस संसार रूपी सरवरणा सरोवर दे विच पहिले निवासा सो जीवां दा निवास होया है
पानी पावक तिन्हा किया
ए संसार समुंदर बनिया किवें ए दुनिया दी रचना परमेश्वर ने किवें रची है हजूर कहिंदे ने पानी पावक तिन्हा किया तिस परमेश्वर ने एक तां पानी तत् पहला रचिया फिर अग्नि रची पौन रची पानी ते आकाश आदि धरती से आकाश रचे जहां एक की गिनती आवे तहां अनेक अवश्य रहावे जिथे एक की गिनती आ जाए उथे बाकी दे भी उसके नाल ही जन लैंदे हन एक सिंह का की जीवन है जे एक सिंह का निर्णय कर दिता तो सारे ही सिंघा का निर्णय आपे हो गया कि सारे सिंह इस प्रकार के हैं इस वास्ते जिथे एक आ गया पानी से पावक दो मारे ने गिने हैं इतने पानी तो पावक अग्नि तो तीन है इस परमेश्वर ने यह संसार रूपी समुंदर किया पैदा किया है पहला पंज तत् रचे हैं पंजा तत्तों तो यह सृष्टि सथूर सृष्टि रची है सूखम तत्तों तो सूखम सृष्टि रची है ਹਜੂਰ ਸੱਚੀ ਪਾਤਸ਼ਾਹ ਨੇ ਕਿਹਾ ਤੇ ਪਰਵੜਾ ਇਸ ਸੰਸਾਰ ਰੂਪੀ ਸਮੁੰਦਰ ਦੇ ਵਿਚ ਭਾਈ ਦੇ ਨਿਵਾਸ ਹੋਇਆ ਜੀਵਾਂ ਦਾ ਪਾਣੀ ਪਾਵਕ ਤਿਰਹ ਕੀਆ ਪਾਣੀ ਪਾਉਣ ਅਗਲੀ ਧਰਤੀ ਆਕਾਸ਼ ਤੋਂ ਇਸ ਪਰਮੇਸ਼ਰ ਨੇ ਸੰਸਾਰ ਰੂਪੀ ਸਮੁੰਦਰ ਦੀ ਰਚਨਾ ਕੀਤੀ ਹੈ। ਸੋ ਪਹਿਲਾਂ ਕਿਹੜਾ ਤੱਤ ਰਚਿਆ ਜੀ? ਇਉਂ ਵੀ ਹੈ ਕਿ ਸਾਚਾ ਤੇ ਪਵਨਾ ਪਾਇਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰਿਪਵਨ ਸਾਜਿਆ ਵਾ ਸਾਚੇ ਤੇ ਪਵਨਾ ਪਾਇਆ। ਜਿਹੜਾ ਸੱਚਾ ਅਕਾਲ ਪੁਰਖ ਹੈ ਉਹਨੂੰ ਪਵਨ ਸੰਕਲਪ ਹੋਇਆ, ਫੁਰਨਾ ਹੋਇਆ, ਫੁਰਨਾ ਹੋਣ ਤੋਂ ਪਵਨਾ ਤੇ ਜਲ ਹੋਏ। ਉਸ ਤੋਂ ਅੱਗੇ ਪਰਮੇਸ਼ਰ ਨੇ ਇਹ ਜਲ ਪੈਦਾ ਕੀਤਾ। ਜਲ ਤੋਂ ਮਾਂ ਦੀ ਰਗਤ, ਪਿਤਾ ਦੀ ਬਿੰਦ, ਇਹ ਦੋਵੇਂ ਜਲ ਰੂਪੀ ਹਨ। ਇਹਨਾਂ ਤੋਂ ਅੱਗੇ ਸੰਸਾਰ ਪੈਦਾ ਕਰ ਦਿੱਤਾ। ਕਿੰਨਾ ਕੁ ਸਮਾਂ ਲੱਗਾ? ਮੁਸਲਮਾਨ ਤਾਂ ਕਹਿੰਦੇ ਹਨ ਕਿ 7 ਦਿਨ ਲੱਗੇ ਖੁਦਾ ਨੂੰ। ਸੋ ਇੱਕ ਰਸ ਲੱਗੇ ਹੀ ਰਹਿ ਖੁਦਾ। ਅੱਲਾ ਪਾਕ ਪਵਿੱਤਰ ਬੜਾ ਯਤਨ ਕਰਕੇ ਜਦੋਂ 7 ਦਿਨ ਹੋ ਗਏ ਸ੍ਰਿਸ਼ਟੀ ਰਾਜਿਆਂ ਨੂੰ, ਫਿਰ ਹੰਭ ਗਏ। ਸੋ ਥੱਕਣ ਤੋਂ ਬਾਅਦ ਕਹਿੰਦੇ ਇੰਨੀ ਸ੍ਰਿਸ਼ਟੀ ਕਾਫੀ ਹੈ, ਪਰ ਉਹ ਤੋਂ ਲੈ ਕੇ ਕਹਿੰਦੇ ਹਫ਼ਤਾ ਹੀ ਬਣਿਆ, 7 ਦਿਨ ਹੀ ਬਣਿਆ, 8 ਦਿਨ ਨਹੀਂ ਬਣੇ। ਸੋ ਗੁਰੂ ਕਾ ਮਤ ਨਹੀਂ, ਗੁਰੂ ਕਾ ਮਤ ਹੈ ਕਿ ਉਹ ਰੱਬ ਜਿਸ ਦਾ ਅਰਥ ਸਮਰੱਥ ਹੈ, ਰੱਬ ਫਾਰਸੀ ਦਾ ਖਰਾ ਸਮਰੱਥ ਦਾ ਨਾਮ ਹੈ, ਉਹ ਜੋ ਸਰਬ ਕਲਾ ਸਮਰੱਥ ਹੈ, ਸ਼ਕਤੀਵਾਨ ਹੈ। ਸੋ ਉਹਨੇ ਕੀਤਾ ਪਸਾਓ ਏਕੋ ਕੁਆਓ, ਇਸ ਤੇ ਹੋਏ ਲੱਖ ਦਰਿਆਓ। ਇੱਕੇ ਹੀ ਸੰਕਲਪ ਦੇ ਨਾਲ, ਫੁਰਨੇ ਦੇ ਨਾਲ, ਕੁਆਓ ਬਚਨ ਦੇ ਨਾਲ। ਵਾ ਕੁਆਓ ਨਾਮ ਪੁਸ਼ਾਕ ਦਾ ਵੀ ਹੈ। ਮਾਇਆ ਰੂਪੀ ਪੁਸ਼ਾਕ ਜਦੋਂ ਪਹਿਰੀ ਮਾਇਆ ਸਭਨ ਹੋਇਆ, ਈਸ਼ਰ ਰੂਪ ਹੋਇਆ, ਉਸ ਮੌਕੇ ਤੇ ਇੱਕੇ ਹੀ ਬਚਨ ਦੇ ਨਾਲ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ। ਇਸ ਤੇ ਹੋਏ ਲੱਖ ਦਰਿਆਓ। ਪਾਣੀ ਨਾਮ ਵੀ ਦਰਿਆ ਦਾ ਹੈ, ਦਰਿਆ ਵੀ ਉਸਦਾ ਨਾਮ ਹੈ। ਜਿਸ ਦੇ ਵਿਚ ਪਾਣੀ ਵਹਿੰਦਾ ਹੋਵੇ, ਧਰਦਾ ਹੋਵੇ, ਉਹਨੂੰ ਦਰਿਆ ਕਹਿੰਦੇ ਹਨ। ਸੋ ਉਥੋਂ ਲੱਖਾਂ ਹੀ ਦਰਿਆ ਅੱਗੇ ਪੈਦਾ ਹੋਏ, ਭਾਵ ਲੱਖਾਂ ਹੀ ਖੰਡ ਬ੍ਰਹਿਮੰਡ ਅੱਗੇ ਪੈਦਾ ਹੋਏ। ਇਸ ਵਾਸਤੇ ਸੱਚੇ ਪਰਮੇਸ਼ਰ ਨੂੰ ਜਦੋਂ ਪਵਨ ਫੁਰਨਾ ਹੋਇਆ, ਸੰਕਲਪ ਹੋਇਆ, ਉਹਦੇ ਤੋਂ ਅੱਗੇ ਫਿਰ ਇਹ ਪਾਣੀ ਦੀ ਨਿਆਈ ਖੰਡ ਬ੍ਰਹਿਮੰਡ ਜਿਹੜੇ ਹਨ ਇਹ ਰਚਨਾ ਕੀਤੇ। ਇਹ ਤਿੰਨੇ ਪਵਨ ਸਾਜ ਕਰਕੇ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਇਹ ਕੀਤੀ ਆਪਣੇ ਸੰਕਲਪ ਦੇ ਨਾਲ, ਇੱਕੇ ਫੁਰਨੇ ਦੇ ਨਾਲ, ਇੱਕੇ ਹੀ ਬਚਨ ਦੇ ਨਾਲ ਹੈ। ਇਸ ਪ੍ਰਕਾਰ ਇਹ ਪੰਜੇ ਤੱਤ ਵੀ ਛਿਣ ਵਿੱਚ ਹੀ ਰਚ ਦਿੱਤੇ। ਸਾਰੀ ਸ੍ਰਿਸ਼ਟੀ ਵੀ ਅੰਡਜ, ਜੇਰਜ, ਸਿਹਤ, ਉਹ ਕੁਝ ਖਾਣੀ, ਦਿਵਯੋਪਾਦ ਖਾਣੀ ਆਦਿਕ ਇਸ ਪਰਮੇਸ਼ਰ ਨੇ ਆਪਣੇ ਸੰਕਲਪ ਦੇ ਨਾਲ ਹੀ ਪੈਦਾ ਕਰ ਦਿੱਤੀਆਂ ਹਨ। ਇਸ ਪ੍ਰਕਾਰ ਇਹ ਸਿੱਧੋ ਇਹ ਸ੍ਰਿਸ਼ਟੀ ਦੀ ਪੈਦਾਇਸ਼ ਹੋਈ ਹੈ। ਸੋ ਮਹਾਰਾਜ, ਫਿਰ ਜੀਵ ਜਿਹੜੇ ਵਿੱਚ ਰਹਿੰਦੇ ਹਨ ਇਹਨਾਂ ਦੀ ਕੀ ਹਾਲਤ ਹੈ? ਤਾਂ ਕਹਿੰਦੇ ਹਨ ਇਸੇ ਤਰ੍ਹਾਂ
ਇਸ ਸਰਵਰਣਾ ਭਾਈ ਲੇ ਨਿਵਾਸਾ।
ਇਸ ਸਰਵਰਣਾ ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਭਾਈ ਲੇ ਨਿਵਾਸਾ ਹੋਇਆ ਹੈ। ਨਿਵਾਸ ਨੇ ਵਿਸ਼ੇਸ਼ ਕਰਕੇ ਰਹਿਣਾ, ਜੀਵਾਂ ਦਾ ਪਹਿਲੇ ਹੋਇਆ ਹੈ। ਨਿਵਾਸ ਰਹਿਣਾ ਜੀਆਂ ਦਾ ਸੰਸਾਰ ਰੂਪੀ ਸਮੁੰਦਰ ਦੇ ਵਿਚ।
ਪਾਣੀ ਪਾਵਕ ਤਿਨਹਾ ਕੀਆ।
ਇਸ ਦੇ ਵਿਚ ਜਿਹੜੇ ਆਮ ਜੀਵ ਹਨ ਉਹਨਾਂ ਨੇ ਪਾਣੀ ਪਾਵਕ ਤਿਨਹ ਕੀਆ, ਇਹ ਪਾਣੀ ਦੀ ਨਿਆਈ ਸ਼ਾਂਤੀ ਦੇਣ ਵਾਲੇ, ਦੇਹ ਮੇਟਣ ਵਾਲੇ ਇਹ ਪਦਾਰਥ ਪਰਮੇਸ਼ਰ ਨੇ ਦਿੱਤੇ ਸਨ। ਵਾ ਮਾਇਆ ਦਿੱਤੀ ਸੀ, ਜਿਸ ਕਰਕੇ ਸੁੱਖ ਤੇ ਆਰਾਮ ਇਸ ਦੇ ਨਾਲ ਕਰੋ, ਪਰ ਇਸ ਦੇ ਵਿਚ ਫਸੋ ਨਾ। ਇਹਨੂੰ ਚੰਗੇ ਪਾਸੇ ਲਾ ਕੇ ਪਰਉਪਕਾਰੀ ਜੀਵਨ ਬਣਾਓ। ਪਰ ਤਿੰਨਾਂ ਜੀਵਾਂ ਨੇ ਉਲਟਾ ਸਗੋਂ ਤਿੰਨਾਂ ਪਾਣੀ ਭਾਵਕ ਤਿੰਨਾਂ ਕੀਆ ਜੀਵਾਂ ਨੇ ਇਹ ਪਾਣੀ ਦੀ ਨਿਆਈ ਜਿਹੜੀ ਸੁਖਦਾਇਕ ਮਾਇਆ ਸੀ, ਇਹਨੂੰ ਭਾਵਕ ਅਗਨੀ ਇੰਦਰੀ ਨਿਆਈ ਦੁਖਦਾਇਕ ਇਸ ਨੂੰ ਬਣਾ ਲਿਆ ਹੈ। ਸੋ ਮਾਇਆ ਕਰਕੇ ਸ਼ਰਾਬ ਪੀਣੀ, ਜੂਏ ਖੇਲਣੇ, ਗੰਦੇ ਸਿਨੇਮੇ ਵੇਖਣੇ, ਝਗੜੇ ਕਰਨੇ, ਲੜਾਈਆਂ ਕਰਨੀਆਂ, ਜੇਲ੍ਹਾਂ ਵਿਚ ਜਾਣਾ, ਦੁੱਖ ਤਕਲੀਫ ਸਹਾਰਨੀ, ਸੋ ਕੁਰੀਤੀਆਂ ਕਰਨੀਆਂ ਇਸੇ ਮਾਇਆ ਦੇ ਨਾਲ ਵੱਧ ਤੋਂ ਵੱਧ। ਸੋ ਸੀਤਾ ਇਹ ਪਾਣੀ ਦੀ ਨਿਆਈ ਸ਼ਾਂਤੀ ਦੇ ਦੇਣ ਵਾਲੀ ਮਾਇਆ, ਸੋ ਇਸ ਨੂੰ ਚੰਗੇ ਪਾਸੇ ਲਾ ਕੇ ਸੁਖ ਤੇ ਆਰਾਮ ਲੈਣਾ ਸੀ ਪਰ ਖੋਟੇ ਪਾਸੇ ਲਾ ਕੇ ਇਸੇ ਮਾਇਆ ਨੂੰ ਅਗਨੀ ਦੀ ਨਿਆਈ ਬਣਾ ਲਿਆ ਹੈ। ਅੱਗ ਜਿਵੇਂ ਦੁੱਖ ਦਿੰਦੀ ਹੈ, ਸਾੜਦੀ ਹੈ, ਤਕਲੀਫ਼ ਦਿੰਦੀ ਹੈ, ਇਸੇ ਪ੍ਰਕਾਰ ਇਹ ਜੀਵਾਂ ਨੇ ਸੰਸਾਰ ਰੂਪੀ ਸਮੁੰਦਰ ਵਿਚ ਵਾਸਤਾ ਲੈ ਕੇ ਪਾਣੀ ਦੀ ਨਿਆਈ ਜਿਹੜੀ ਚੰਗੀ ਮਾਇਆ ਸੀ ਉਹਨੂੰ ਖੋਟੇ ਪਾਸੇ ਵੱਲ ਲਾ ਕਰਕੇ ਖੋ ਕੇ ਖਿੰਜ ਕੇ ਦੁੱਖ ਦੇ ਕੇ ਕਿਸੇ ਦੇ ਪਾਸੋਂ ਲੈਣਾ ਪਾਪਾਂ ਬਾਝੋਂ ਹੋਵਾ ਨਾਹੀ ਮੋਇਆ ਸਾਫ ਨਾ ਜਾਈ। ਸੋ ਤਕਲੀਫਾਂ ਦੇ ਕੇ ਕਿਸੇ ਦੇ ਪਾਸੋਂ ਲੈਣਾ, ਠੱਗੀ ਮਾਰ ਕੇ, ਚੋਰੀ ਕਰਕੇ, ਦੁੱਖ ਤਕਲੀਫ਼ ਦੇ ਕੇ, ਵੱਡੀਆਂ ਲੈ ਕੇ ਤੇ ਫਿਰ ਉਹਨਾਂ ਨਾਲ ਕੁਰੀਤੀਆਂ ਕਰਨੀਆਂ, ਸਗੋਂ ਜਮਦੂਤਾਂ ਦੇ ਵੱਸ ਪੈਣ ਦਾ ਖੋਟਾ ਤਰੀਕਾ ਆਪ ਹੀ ਬਣਾ ਲੈਣਾ। ਸੋ ਇਸ ਪਾਣੀ ਨੂੰ ਅੱਗ ਦੀ ਨਿਆਈ ਅਲਪੱਗ ਜੀਵਾਂ ਨੇ ਬਣਾ ਲਿਆ ਹੈ।
ਪੰਕ ਜੋ ਮੋਹ ਪਾਗ ਨਹੀਂ ਚਾਲਾ,
ਇਹ ਹਾਲਤ ਹੋ ਗਈ ਪੰਕ ਜੋ ਮੋਹ, ਜਿਹੜਾ ਮੋਹ ਹੈ ਸੰਬੰਧੀਆਂ ਦਾ ਇਹ ਪੰਕ ਚਿੱਕੜ ਦੀ ਨਿਆਈ ਹੈ। ਜੋ ਪਾਠ ਵੱਖਰਾ ਹੈ, ਪੰਕ ਜੋ ਮੋਹ, ਪੰਕਜ ਪਾਠ ਇਕੱਠਾ ਨਹੀਂ, ਪੰਕ ਜੋ ਮੋਹ, ਇਹ ਮੋਹ ਰੂਪੀ ਜਿਹੜਾ ਪੰਕ ਚਿੱਕੜ ਹੈ ਪੈਦਾ ਹੋ ਰਿਹਾ ਹੈ, ਇਹ ਐਸੀ ਜਿਲਣ ਹੈ, ਖੁੱਬਣ ਹੈ, ਪਾਗ ਨਹੀਂ ਚਾਲੇ ਚੱਲ। ਇਸ ਪ੍ਰਕਾਰ ਜਿਹੜੇ ਜੀਵ ਹਨ ਇਹਨਾਂ ਦਾ ਮਨ ਦਾ ਸੰਕਲਪ ਤੇ ਵਿਕਲਪ ਰੂਪੀ ਪੈਰ ਨਿਵਿਰਤੀ ਵੱਲ ਨੂੰ ਚੱਲਦਾ ਹੀ ਨਹੀਂ ਹੈ, ਪਰਮੇਸ਼ਰ ਦੇ ਸਿਮਨ ਭਜਨ ਵੱਲ ਨੂੰ ਚੱਲਦਾ ਹੀ ਨਹੀਂ, ਐਸਾ ਖੁੱਬ ਗਿਆ ਹੈ। ਜਿਲਣ ਦੇ ਵਿਚ ਜਿਹੜਾ ਆਦਮੀ ਖੁੱਬ ਜਾਵੇ, ਖੁੱਬਣ ਦੇ ਵਿਚ ਉਹ ਜਿਉਂ ਜਿਉਂ ਹਿੱਲ ਕੇ ਉਤਾਰੂ ਨਿਕਲਣਾ ਚਾਹੁੰਦਾ ਤਿਉਂ ਤਿਉਂ ਥੱਲੇ ਨੂੰ ਨਿਗਰਦਾ ਜਾਂਦਾ ਹੈ। ਇਸ ਪ੍ਰਕਾਰ ਇਹ ਸੰਸਾਰ ਦੇ ਵਿਚ ਗ੍ਰਿਸਤ ਦੇ ਵਿਚ ਇਹ ਸੰਬੰਧੀਆਂ ਤੇ ਆਪਣੇ ਕੁਟੰਬੀਆਂ ਦੇ ਮੋਹ ਨੂੰ ਜਿਲਣ ਦੀ ਨਿਆਈ ਹਜ਼ੂਰ ਸੱਚੇ ਪਾਤਸ਼ਾਹ ਦੱਸਿਆ ਹੈ। ਅਥਵਾ ਘਰ ਘੁੰਮਣ ਵਾਣੀ ਭਾਈ, ਜਿਵੇਂ ਘੁੰਮਣ ਘੇਰੀ ਪਾਣੀ ਦੀ ਪੈਂਦੀ ਹੈ, ਜਿਹੜਾ ਉਹਦੇ ਵਿਚ ਪੈ ਜਾਵੇ ਥੱਲੇ ਨੂੰ ਨਿਗਰ ਜਾਂਦਾ ਹੈ। ਪਾਪ ਪੱਥਰ ਤਰਨ ਨਾ ਜਾਈ। ਇਸ ਪ੍ਰਕਾਰ ਇਹਨਾਂ ਜੀਵਾਂ ਦਾ ਜਿਹੜਾ ਪੰਕ ਜੋ ਮੋਹ ਪੱਗ ਨਹੀਂ ਚੱਲਦਾ, ਮਨ ਦਾ ਸੰਕਲਪ ਵਿਕਲਪ ਰੂਪੀ ਪੈਰ ਹਨ, ਇਹ ਮੋਹ ਰੂਪੀ ਚਿੱਕੜ ਦੇ ਵਿਚ ਫਸ ਗਏ ਹਨ। ਇਹ ਨਿਵਿਰਤੀ ਵੱਲ ਨੂੰ, ਇਸ ਪ੍ਰਕਾਰ ਵੈਰਾਗ ਵੱਲ ਨੂੰ, ਸਾਧ ਸੰਗਤ ਵੱਲ ਨੂੰ, ਸਤਿਗੁਰੂ ਜੀ ਦੇ ਵੱਲ ਨੂੰ, ਸਿਮਨ ਭਜਨ ਕਰਨ ਵੱਲ ਨੂੰ ਚੱਲਦੇ ਨਹੀਂ ਹਨ। ਸਿੱਧੋ ਅਸੀਂ ਵੇਖਣਾ ਕੀਤਾ ਹੈ, ਹਮ ਅਸੀਂ ਵੇਖਿਆ ਹੈ ਕਿ ਹਮ ਤਮਾਮ ਜੀਵ ਜਿਹੜੇ ਹਨ ਤਹ ਡੁੱਬੀ ਵਾਲੇ ਮੋਹ ਰੂਪੀ ਚਿੱਕੜ ਵਿਚ ਫਸੇ ਹੋਏ ਪਦਾਰਥਾਂ ਰੂਪੀ ਜਲ ਦੇ ਵਿਚ ਡੁੱਬ ਰਹੇ ਹਨ, ਸਾਰੇ ਗੋਤੇ ਖਾ ਰਹੇ ਹਨ, ਵਿੱਚੇ ਡੁੱਬ ਰਹੇ ਹਨ। ਸੋ ਹਮ ਦੇਖਾ, ਹਮ ਜਿਹੜੇ ਹੰਸਾ ਤੇ ਮਮਤਾ ਦੇ ਸਹਿਤ ਹਨ ਉਹਨਾਂ ਦੇ ਬਾਰੇ ਵੇਖਿਆ ਹੈ, ਤਹ ਉਥੇ ਮੋਹ ਰੂਪੀ ਚਿੱਕੜ ਵਿਚ ਫਸੇ ਹੋਏ ਪਦਾਰਥਾਂ ਰੂਪੀ ਜਲ ਦੇ ਵਿਚ ਡੁੱਬ ਰਹੇ ਹਨ।
ਮਨ ਏਕ ਨਾ ਚੇਤਸ ਮੂੜ ਮਨਾ,
ਮਨ ਏਕ ਨਾ ਚੇਤਸ ਮੂੜ ਮਨਾ, ਮੂਰਖ ਮਨ ਵਾਲਿਆਂ ਨੇ ਮੂੜ ਮਨਾ, ਮੂੜ ਮਨਾ ਜਿਨ੍ਹਾਂ ਦਾ ਮਨ ਮੂਰਖ ਹੈ ਉਹਨਾਂ ਨੇ ਮਨ ਕਰਕੇ ਮਨ ਏਕ ਨਾ ਚੇਤਸ, ਇੱਕੋ ਇੱਕ ਜੋ ਸ਼੍ਰੋਮਣੀ ਪਰਮੇਸ਼ਰ ਹੈ ਉਸ ਦੇ ਮਨ ਨਾਮ ਸ਼੍ਰੋਮਣੀ ਦਾ ਹੈ, ਮਨ ਨਾਮ ਮੰਤਰ ਦਾ ਹੈ, ਮਨ ਨਾਮ ਪਿਆਰੇ ਦਾ ਹੈ, ਮਨ ਨਾਮ ਆਪਣੇ ਮਨ ਦਾ ਹੈ, ਮੂੜ ਮਨਾ। ਇਸ ਪ੍ਰਕਾਰ ਜਿਹੜੇ ਮੂਰਖ ਮਨ ਵਾਲੇ ਹਨ ਉਹਨਾਂ ਨੇ ਮਨ ਕਰਕੇ ਸ਼੍ਰੋਮਣੀ ਪਰਮੇਸ਼ਰ ਦੇ ਇੱਕ ਵਾਹਿਗੁਰੂ ਮੰਤਰ ਨੂੰ ਨਾ ਚੇਤ ਨਹੀਂ ਚੇਤਿਆ ਹੈ, ਨਹੀਂ ਚੇਤੀ ਕਰਦੇ ਹਨ, ਉਹਨਾਂ ਦਾ ਮਨ ਮੂਰਖਤਾਈ ਵਿਚ ਪਿਆ ਰਹਿੰਦਾ ਹੈ, ਮੂੜ ਅਵਸਥਾ ਉਹਨਾਂ ਨੂੰ ਪ੍ਰਾਪਤ ਹੈ। ਇੱਕ ਮੂੜ ਅਵਸਥਾ ਹੁੰਦੀ ਹੈ, ਇੱਕ ਪਾਂਬਰ ਅਵਸਥਾ ਹੁੰਦੀ ਹੈ, ਇੱਕ ਵਿਕਸ਼ਿਪਤ ਅਵਸਥਾ ਹੁੰਦੀ ਹੈ, ਇੱਕ ਸਾਵਧਾਨ ਅਵਸਥਾ ਹੁੰਦੀ ਹੈ। ਪਾਂਬਰ ਅਵਸਥਾ ਤਾਂ ਉਹ ਹੈ ਜਿਹੜਾ ਹਰ ਜਸ ਸੁਣੈ ਨਾ ਹਰ ਗੁਣ ਗਾਵ ਹੈ, ਬਾਤਨ ਹੀ ਅਸਮਾਨ ਗਿਰਾਵ ਹੈ। ਸੋ ਇਹ ਪਾਂਬਰ ਅਵਸਥਾ ਹੈ, ਕਦੇ ਪਰਮੇਸ਼ੁਰ ਨੂੰ ਚੇਤੇ ਨਹੀਂ ਕਰਨਾ, ਪਰਮੇਸ਼ੁਰ ਦੇ ਗੁਣ ਨਹੀਂ ਗਾਉਣੇ, ਮੂੜ ਅਵਸਥਾ ਦਿਖਾਈ ਦੀ ਅਵਸਥਾ ਹੈ। ਸੋ ਮੂਡ ਉਸ ਨੂੰ ਕਹਿੰਦੇ ਹਨ ਪਿਛਲੇ ਜਨਮਾਂ ਵਿਚ ਕੀਤੇ ਸਨ ਉਨ੍ਹਾਂ ਦਾ ਸਦਕਾ ਸਾਨੂੰ ਪਦਾਰਥ ਬਹੁਤੇ ਮਿਲ ਗਏ ਹਨ ਇਹਨਾਂ ਨੂੰ ਖਾਓ ਪੀਓ ਤੇ ਭੋਗੋ ਤੇ ਉਡਾਓ ਅੱਗੇ ਵਾਸਤੇ ਕਾਮਨਾ ਸਹਿਤ ਪੁੰਨ ਹੋਰ ਕਰਨਗੇ ਜਿਹਦਾ ਅਗਲੇ ਜਨਮਾਂ ਦੇ ਵਿਚ ਜਿਨ੍ਹਾਂ ਦਾ ਫਲ ਮਿਲੇਗਾ ਸੋ ਉਨ੍ਹਾਂ ਦਾ ਨਾਮ ਮੂਡ ਬਿਰਤੀ ਹੈ ਵਿਕਸ਼ਿਪਤ ਅਵਸਥਾ ਹੈ ਜਿਗਿਆਸੂ ਦੀ ਮਨ ਵਿਚ ਵੈਰਾਗ ਹੈ ਪਰਮੇਸ਼ੁਰ ਨੇ ਮਿਲਦੀ ਇੱਛਾ ਹੈ ਸੋ ਕਦੇ ਨਾਨਾਪੁਣਾ ਪ੍ਰਤੀਤ ਹੁੰਦਾ ਨਣਾਪੁਣਾ ਪ੍ਰਤੀਤ ਹੁੰਦਾ ਵਖੇਪ ਰਹਿੰਦਾ ਹੈ ਬਿਰਤੀ ਦੇ ਵਿਚ ਸੋ ਜੇ ਇਕੋ ਹੀ ਰੱਬ ਹੈ ਤਾਂ ਉਹਨੇ ਇਹ ਰੋਗੀ ਭੋਗੀ ਯੋਗੀ ਸੋਗੀ ਦੁਖੀ ਸੁਖੀ ਗਰੀਬ ਅਮੀਰ ਉੱਚੇ ਨੀਵੇਂ ਇਹੋ ਜਿਹੇ ਕਿਉਂ ਵੱਖਰੇ ਵੱਖਰੇ ਕਿਉਂ ਬਣਾਏ ਇਕੋ ਜਿਹੇ ਹੋਣੇ ਚਾਹੀਦੇ ਸਨ ਇਸ ਪ੍ਰਕਾਰ ਤੇ ਕਦੇ ਕਦੇ ਮਨ ਦੀ ਇਹ ਅਵਸਥਾ ਕਿ ਹੁਣ ਵੀ ਸੂਰਜ ਚੜਿਆ ਹੁਣ ਵੀ ਜਿਵੇਂ ਪੌ ਫਟਣ ਲੱਗੀ ਹੈ ਸੋ ਹੁਣ ਵੀ ਗਿਆਨ ਰੂਪੀ ਸੂਰਜ ਪ੍ਰਗਟ ਹੋਇਆ ਸੋ ਕਦੇ ਕਦੇ ਚਿੱਤ ਬਹੁਤਾ ਹਲਕਾ ਸਿਮਰਨ ਵਿਚ ਜੁੜ ਕੇ ਬਹੁਤ ਹੀ ਮਨ ਨੂੰ ਸ਼ਾਂਤੀ ਤੇ ਆਨੰਦ ਤੇ ਉਤਸ਼ਾਹ ਪੈਦਾ ਹੁੰਦਾ ਹੈ ਤੇ ਕਦੇ ਕਦੇ ਐਸਾ ਮਨ ਮੋਟਾ ਹੋਣਾ ਆਠਸ ਦਿਨ ਲੱਗਦਾ ਹੀ ਨਹੀਂ ਸੋ ਉਸ ਪਾਸੇ ਵੱਲ ਜੁੜਦਾ ਹੀ ਨਹੀਂ ਮੰਨੋ ਜੋਰੀ ਮਨ ਹੋਰਨਾਂ ਪਾਸਿਆਂ ਨੂੰ ਉਡਾਰੀਆਂ ਮਾਰਦਾ ਹੈ ਇਹ ਵਿਕਸ਼ਿਪਤ ਅਵਸਥਾ ਹੈ ਇਹ ਜਿਗਿਆਸੂ ਦੀ ਅਵਸਥਾ ਹੈ ਸਾਵਧਾਨ ਇਕਾਗਰ ਚੀਤ ਇਹ ਬ੍ਰਹਮ ਗਿਆਨੀਆਂ ਦੀ ਅਵਸਥਾ ਹੈ ਸਾਵਧਾਨਤਾ ਸਹਿਤ ਰਹਿਣਾ ਇੱਕ ਪਰਮੇਸ਼ੁਰ ਦੇ ਅੱਗੇ ਚਿੱਤ ਨੂੰ ਜੋੜੀ ਰੱਖਣਾ ਹਰ ਮੌਕੇ ਤੇ ਸੋ ਮਨ ਏਕ ਨਾ ਚੇਤ ਸਮੂਢ ਮਨਾ ਜਿਨ੍ਹਾਂ ਦੀ ਮਨ ਦੀ ਅਵਸਥਾ ਮੂਢ ਹੈ ਸੋ ਜਿਨ੍ਹਾਂ ਦੀ ਬਖਈ ਅਵਸਥਾ ਹੈ ਸੋ ਮਨ ਏਕ ਨਾ ਚੇਤ ਉਹ ਮਨ ਕਰਕੇ ਇੱਕ ਪਰਮੇਸ਼ੁਰ ਨੂੰ ਚੇਤੇ ਨਹੀਂ ਕਰਦੇ ਹਨ ਹਿਤ ਗੋ
ਹਰ ਬਿਸਰਤ ਤੇਰੇ ਗੁਣ ਗਲਿਆ
ਤੇਰੇ ਤਾਈਂ ਹੇ ਸਿੱਧ ਅਸੀਂ ਦੱਸਦੇ ਹਾਂ ਹਰ ਬਿਸਰਤ ਪਰਮੇਸ਼ੁਰ ਦੇ ਬਿਸਰਨੇ ਕਰਕੇ ਗੁਣ ਗਲਿਆ ਉਹਨਾਂ ਦੇ ਸਾਰੇ ਜਿਹੜੇ ਸ਼ੁਭ ਗੁਣ ਸਨ ਉਹ ਸਾਰੇ ਗਲ ਗਏ ਹਨ ਉਹ ਸੁੰਨੇ ਦੀਆਂ ਕਲੀਆਂ ਹੁੰਦੀਆਂ ਹਨ ਜੇ ਉਹ ਜਿਹੀਆਂ ਪਹਿਲੀਆਂ ਕਲੀਆਂ ਹਨ ਜੇ ਨਾਲ ਕੱਢੀਆਂ ਜਾਣ ਤਾਂ ਚੰਗੀਆਂ ਕਲੀਆਂ ਵਿੱਚ ਗਲ ਜਾਂਦੀਆਂ ਹਨ ਇਸ ਵਾਸਤੇ ਪਹਿਲੀਆਂ ਕਲੀਆਂ ਕੱਢਣੀਆਂ ਪੈਂਦੀਆਂ ਹਨ ਇਸੇ ਪ੍ਰਕਾਰ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚੋਂ ਔਗਣਾਂ ਨੂੰ ਨਹੀਂ ਕੱਢਿਆ ਹੈ ਸੋ ਉਹਨਾਂ ਦੇ ਗੁਣ ਵੀ ਵਿੱਚੇ ਹੀ ਗਲ ਗਏ ਹਨ ਸੋ ਜਿਵੇਂ ਥੋੜੀ ਕੋਈ ਚੀਜ਼ ਮਾੜੀ ਹੋਵੇ ਉਸ ਦੀ ਬਦਬੂ ਦੇ ਨਾਲ ਬਹੁਤੀ ਚੰਗੀ ਚੀਜ਼ ਵੀ ਜਿਹੜੀ ਹੈ ਉਹ ਵੀ ਵਿੱਚੇ ਹੀ ਖਰਾਬ ਹੋ ਜਾਂਦੀ ਹੈ ਸੋ ਇਸੇ ਪ੍ਰਕਾਰ ਜਿਹੜੇ ਔਗਣ ਸਨ ਉਹਨਾਂ ਨੂੰ ਹਿਰਦੇ ਵਿੱਚ ਨਿਵਿਰਤ ਨਾ ਕਰਨਾ ਕਾਰਨ ਜਿਹੜੇ ਗੁਣ ਸਨ ਉਹ ਅੰਦਰੇ ਹੀ ਤੇਰੇ ਹੇ ਜੀਵ ਸਾਰੇ ਗਲ ਗਏ ਹਨ ਰੇ ਹੇ ਤੇ ਉਹ ਜਿਹੜੇ ਐਸੇ ਜੀਵ ਹਨ ਹੇ ਭਾਈ ਉਹਨਾਂ ਦੇ ਸਾਰੇ ਜਿਹੜੇ ਗੁਣ ਹਨ ਉਹ ਅੰਦਰੇ ਗਲ ਗਏ ਹਨ ਔਗਣਾਂ ਨੂੰ ਹਿਰਦੇ ਵਿੱਚੋਂ ਨਾ ਨਿਵਿਰਤ ਕਰਨੇ ਕਰਕੇ ਤੇ ਫਿਰ ਉਹਨਾਂ ਦੀ ਕੀ ਹਾਲਤ ਹੈ ਹਰ ਬਿਸਰਤ ਹਰੇਕ ਵਿਸ਼ੇ ਦੇ ਵਿੱਚ ਉਹ ਰਤ ਪ੍ਰੀਤੀ ਕਰਦੇ ਹਨ ਹਰੇਕ ਪ੍ਰਕਾਰ ਦੇ ਵਿਸ਼ੇ ਵਿੱਚ ਕੰਨਾਂ ਵਿੱਚ ਵਿਸ਼ੇ ਵਿਕਾਰਾਂ ਦੀ ਗੱਲ ਸੁਣਨੀ ਅੱਖਾਂ ਨਾਲ ਬਗਾਨਾ ਰੂਪ ਵੇਖਣਾ ਚਮੜੀ ਨਾਲ ਸੋ ਸਪਰਸ਼ ਕਰਨਾ ਇਸੇ ਪ੍ਰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਤੇ ਜ਼ੁਬਾਨ ਨਾਲ ਰਸ ਲੈਣਾ ਨਾਕਾਂ ਨਾਲ ਸੁਗੰਧੀ ਲੈਣ ਦੇ ਵਿੱਚ ਹਰ ਵੇਲੇ ਇਨ੍ਹਾਂ ਰਸਾਂ ਕਸਾਂ ਦੇ ਵਿੱਚ ਉਹ ਫਸੇ ਰਹਿੰਦੇ ਹਨ ਹਰ ਬਿਸਰਤ ਹਰੇਕ ਵਿਸ਼ੇ ਨਾਲ ਰਸ ਪ੍ਰੀਤੀ ਕਰਦੇ ਹਨ ਤੇ ਤਾਈਏ ਭਾਈ ਤੇਰੇ ਤਾਈ ਦੱਸਦੇ ਆ ਉਹਨਾਂ ਦੇ ਗਲਿਆ ਗਲ ਦੇ ਵਿੱਚ ਗੁਣ ਨਾਮ ਰੱਸੀ ਦਾ ਹੈ ਰੱਸੀ ਨਾਮ ਫਾਈ ਦਾ ਹੈ ਤਾਈਏ ਵਿਕਾਰੀ ਹੋਣੇ ਕਰਕੇ ਉਹਨਾਂ ਦੇ ਗਲ ਦੇ ਵਿੱਚ ਫਾਈਆਂ ਪੈਂਦੀਆਂ ਹਨ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜਿੰਨੇ ਔਗਣ ਕੀਤੇ ਹਨ ਉਹਨੇ ਹੀ ਜੰਜੀਰ ਗਲਾਂ ਵਿੱਚ ਪੈਂਦੇ ਹਨ ਸੋ ਹਰੇਕ ਵਿਸ਼ੇ ਵਿੱਚ ਰੱਬ ਪ੍ਰੀਤੀ ਕਰਨੇ ਕਰਕੇ ਉਹਨਾਂ ਦੇ ਗੁਣ ਸਾਰੇ ਗਲ ਗਏ ਪਰਮੇਸ਼ੁਰ ਦੇ ਹਰ ਬਿਸਰਤ ਪਰਮੇਸ਼ੁਰ ਦੇ ਭੁੱਲਣੇ ਕਰਕੇ ਗੁਣ ਜਿਹੜੇ ਸਨ ਉਹ ਉਹਨਾਂ ਦੇ ਗਲ ਗਏ ਹਨ ਤੇ ਗਲ ਦੇ ਵਿੱਚ ਰੱਸੀ ਫਾਈ ਪੈ ਗਈ ਹੈ ਵਾਸ਼ਨਾ ਦੀ ਪ੍ਰਤੱਖ ਵੀ ਫਾਈ ਪੈ ਗਈ ਹੈ ਜਮ ਦੂਤ ਵੀ ਉਹਨਾਂ ਨੂੰ ਮਾਰਦੇ ਕੁੱਟਦੇ ਹਨ ਇਹ ਸਿੱਧੋ ਸੰਸਾਰ ਦੀ ਹਾਲਤ ਹੈ ਸੋਹੇ ਸੱਚੇ ਪਾਤਸ਼ਾਹ ਜੀ ਹੁਣ ਜਗਿਆਸੂਆਂ ਦੀ ਉੱਤਮ ਅਧਿਕਾਰੀਆਂ ਦੀ ਅਵਸਥਾ ਦੱਸੋ ਕਿ ਕਿਵੇਂ ਹੈ, ਉਹ ਕਿਸ ਪ੍ਰਕਾਰ ਸੰਸਾਰ ਵਿਚ ਹੁੰਦੇ ਹਨ। ਆਰੰਭ ਤੋਂ
ਇਸ ਸਰਵਰਣ ਭਈ ਲੇ ਨਿਵਾਸਾ
ਸਰੋਵਰ ਖਾਲਸਾ ਜੀ ਗੁਰੂ ਕੀ ਸਾਧ ਸੰਗਤ ਹੈ, ਜੋ ਨਾਮ ਰੂਪੀ ਜਲ ਨਾਲ ਲਵਾ ਲਵ ਭਰੇ ਹੋਇਆ ਹੈ। ਸੋ ਹਜ਼ੂਰ ਦੇ ਬਚਨ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨਾ ਗੁਰ ਪੂਰਾ ਕੀਨੇ ਦਾਨਾ। ਸੰਤਹੁ ਰਾਮਦਾਸ ਸਰੋਵਰ ਨਿਕਾ ਜੋ ਨਹਾਵੈ ਸੋ ਕੁਲ ਪਰਾਵੈ ਉਧਾਰ ਹੋਆ ਹੈ ਜੀ ਕਾ। ਇਸ ਪ੍ਰਕਾਰ ਸਰਵਰ ਨਾਮ ਰਾਮਦਾਸ ਇੱਕ ਤਾਂ ਪ੍ਰਤੱਖ ਸਰੋਵਰ ਅੰਮ੍ਰਿਤਸਰ ਸਾਹਿਬ, ਇੱਕ ਰਾਮ ਪਰਮੇਸ਼ਰ ਦੇ ਦਾਸਾਂ ਦਾ ਜਿਹੜਾ ਸਰੋਵਰ ਹੈ ਉਹ ਹੈ ਗੁਰੂ ਕੀ ਸਾਧ ਸੰਗਤ, ਪਰਮੇਸ਼ਰ ਦੇ ਪਿਆਰਿਆਂ ਸੇਵਕਾਂ ਸੰਤਾਂ ਭਗਤਾਂ ਦਾ ਸਰੋਵਰ ਗੁਰੂ ਕੀ ਸੰਗਤ ਹੈ, ਜਿਸ ਦੇ ਵਿਚ ਕਿਹਾ ਹੈ ਕਿ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਇਹ ਇੱਕ ਮਾਘ ਦੇ ਮਹੀਨੇ ਵਿਚ ਪੁਰਬ ਲੱਗਾ ਹੋਇਆ ਗੁਰੂ ਕੀ ਸੰਗਤ ਦਾ। ਸੋ ਇਹ ਇੱਕ ਸਰੋਵਰ ਹੈ ਬੜਾ ਭਾਰੀ ਉੱਤਮ, ਜੋ ਨਾਮ ਜਲ ਨਾਲ ਭਰਿਆ ਹੋਇਆ ਹੈ ਲਬਾ ਲਬ। ਸੋ ਤਿਤ ਸਰਵਰਣਾ ਇਸ ਸਾਧ ਸੰਗਤ ਰੂਪੀ ਸਰੋਵਰ ਦੇ ਵਿਚ ਭਾਈ ਲੇ ਨਿਵਾਸਾ ਉਹਨਾਂ ਹੋਇਆ ਹੈ, ਉਹਨਾਂ ਗੁਰਮੁਖ ਪਿਆਰਿਆਂ ਜਗਿਆਸੂਆਂ ਦਾ ਨਿਵਾਸ ਤੇ ਇਸ ਗੁਰੂ ਕੀ ਸਾਧ ਸੰਗਤ ਰੂਪੀ ਸਰੋਵਰ ਦੇ ਵਿਚ
ਪਾਣੀ ਪਾਵਕ ਤਿਨਾ ਪੀਆ
ਉਹਨਾਂ ਗੁਰਮੁਖ ਪਿਆਰਿਆਂ ਨੇ ਪਾਵਕ ਅਗਨੀ ਦੀ ਨਹੀਂ ਆਈ ਜਿਹੜੀ ਕਿ ਮਾਇਆ ਸੀ, ਜਿਨ ਜਵਾਲਾ ਜਗ ਜਾ ਰਿਹਾ ਸੋ ਜਨਕਾ ਉਦਕ ਸਮਾਨ। ਇਹ ਮਾਇਆ ਜਿਸ ਨੇ ਸਾਰੇ ਸੰਸਾਰ ਨੂੰ ਅੱਗ ਦੀ ਨਿਆਈ ਸਾੜ ਦਿੱਤਾ ਸੀ, ਪਰਮੇਸ਼ਰ ਦੇ ਪਿਆਰਿਆਂ ਨੇ ਪਾਣੀ ਤਿਨਹਿ ਕੀਆ ਸੋ ਜਨਕਾ ਉਦਕ ਸਮਾਨ। ਉਦਕ ਨਾਮ ਪਾਣੀ ਦਾ ਹੈ, ਉਹ ਪਰਮੇਸ਼ਰ ਦੇ ਪਿਆਰਿਆਂ ਨੇ ਪਾਣੀ ਵਰਗੀ ਉਹ ਠੰਡੀ ਕਰ ਲਈ ਹੈ, ਸ਼ਾਂਤੀ ਦੇਣ ਵਾਲੀ ਬਣਾ ਲਈ ਹੈ। ਉਹੀ ਮਾਇਆ ਜਿਸ ਨੇ ਸਾਰੇ ਸੰਸਾਰ ਨੂੰ ਸਾੜ ਦਿੱਤਾ। ਸੋ ਮਾਇਆ ਅਗਨ ਬਹੁਤ ਤ੍ਰਿਣ ਜਾਲੇ, ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਹੋ ਰਹੀ ਵਾਹ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਮਾਇਆ ਤੇ ਅੱਗ ਇਹ ਦੋਵਾਂ ਦਾ ਇੱਕੋ ਜਿਹਾ ਹੀ ਸੁਭਾਅ ਹੈ, ਜਿਵੇਂ ਅੱਗ ਸਾੜਦੀ ਹੈ ਇਸੇ ਪ੍ਰਕਾਰ ਮਾਇਆ ਵੀ ਚਿੱਤ ਨੂੰ ਸਾੜ ਦਿੰਦੀ ਹੈ, ਸੁਭ ਗੁਣਾਂ ਨੂੰ ਨਾਸ ਕਰ ਦਿੰਦੀ ਹੈ। ਜਿੱਥੇ ਮਾਇਆ ਆ ਜਾਵੇ ਮਾਇਆ ਧਾਰੀ ਅਤੇ ਅੰਨਾ ਬੋਲਾ ਸ਼ਬਦ ਨਾ ਸੁਣਾਈ ਬਹੁ ਰੂਲ ਕਚੋਲਾ। ਇਸ ਪ੍ਰਕਾਰ ਇਨ ਮਾਇਆ ਜਗਦੀਸ਼ ਤੁਸਾਈ ਉਮਰੇ ਚਰਨ ਵਿਸਾਰੇ, ਮਾਇਆ ਦੇ ਇਹ ਪੁੱਤਰ ਹਨ ਚਾਰੇ ਕਾਮ ਕ੍ਰੋਧ ਨੂੰ ਮੋਹ ਹੰਕਾਰ, ਇਹ ਅੱਗ ਦੀ ਨਿਆਈ ਮੰਨੇ ਹਨ ਸਾਰੇ। ਹੰਸ ਹੇਤ ਲੋਭ ਕੋਪ, ਹੰਸ ਕਾਮ ਦਾ ਨਾਮ ਹੈ, ਹੇਤ ਮੋਹ ਦਾ ਨਾਮ ਹੈ। ਹੰਸ ਹੇਤ ਲੋਭ ਕੋਪ ਨਾਰਾਜ਼ਗੀ ਦਾ ਨਾਮ, ਗੁੱਸੇ ਦਾ ਨਾਮ ਹੈ। ਚਾਰੇ ਨਦੀਆਂ ਅੱਗ ਪਵਨ ਦੱਜਾ ਨਾਨਕਾ, ਜਿਹੜੇ ਜਿਹੜੇ ਇਹਨਾਂ ਵਿਚ ਪੈਂਦੇ ਹਨ ਉਹ ਸੜ ਜਾਂਦੇ ਹਨ। ਸੋ ਤਰਦੇ ਉਹ ਹਨ ਪਰਿਆ ਕਰਮੀ ਲੱਗ, ਜਿਨ੍ਹਾਂ ਦੇ ਚੰਗੇ ਕਰਮ ਹੋਣ ਗੁਰੂ ਕੀ ਸਾਧ ਸੰਗਤ ਨਾਲ, ਜਿਨ੍ਹਾਂ ਦਾ ਮਨ ਲੱਗੇ ਗੁਰੂ ਕੇ ਚਰਨਾਂ ਨਾਲ, ਜਿਨ੍ਹਾਂ ਦਾ ਮਨ ਲੱਗੇ ਉਹ ਤਰਦੇ ਹਨ ਗੁਰਮੁਖ ਪਿਆਰੇ, ਬਾਕੀ ਸਾਰੇ ਸੜਦੇ ਹਨ। ਇਸ ਪ੍ਰਕਾਰ ਤੇ ਸਾੜਨ ਵਾਲੀ ਜਿਹੜੀ ਇਹ ਮਾਇਆ ਸੀ, ਸੋ ਜਿੱਥੇ ਵੱਡੇ ਵੱਡੇ ਠੱਗ ਹਨ, ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹਨੀ ਠੱਗੀ ਜਗ ਠੱਗਿਆ ਤੇਰਾ ਨਾ ਰਹੀਆ ਲਾਜੇ। ਸੋ ਜਿਸ ਮਾਇਆ ਨੇ ਵੱਡਿਆਂ ਵੱਡਿਆਂ ਦੇ ਜਗ ਇਸਨਾਮ ਪਾਪ ਥਾਨ ਖੰਡੇ ਪਿਆ, ਇਹ ਜੰਤ ਵਿਚਾਰਾ। ਤਪੀਆਂ ਨੇ ਤਪ ਸਾੜ ਦਿੱਤੇ, ਜਪੀਆਂ ਨੇ ਜਪ ਸਾੜ ਦਿੱਤੇ, ਸਤੀਆਂ ਨੇ ਸਤ ਨਾਰਾਇਣ ਦਿੱਤੇ। ਸੋ ਸਾਰੰਗ ਥਾ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਹ ਜਗ ਜਿਨ ਕੀਨੇ ਵਾਸੇ ਆਪਣੇ ਤ੍ਰੈ ਗੁਣ ਭਵਨ ਚਤਰ ਸੰਸਾਰਾ। ਜਗ ਇਸਨਾਮ ਪਾਪ ਥਾਨ ਖੰਡੇ ਕਿਆ ਇਹ ਜੰਤ ਵਿਚਾਰਾ।
ਇੰਦਰ ਲੋਕ ਆਈ ਇੰਦਰ ਲੋਕ ਦੇਵਤਾ ਹੈ, ਤੇ ਬ੍ਰਹਮ ਲੋਕ ਦੇਵੀ ਦਾ ਲੋਕ ਇੰਦਰ ਲੋਕ ਸਰਗ, ਉਹਨਾਂ ਸਾਰੇ ਸਾੜ ਵੀ ਹੋਈ ਕੋਈ ਸਾਰਾ ਪਾਈ
ਸਰਕਾਰ ਦੇ ਵਿਚਾਰ ਵਿੱਚ ਸਾਰੀ ਆਗੂ ਵਪਾਰ ਵਾਲੀ ਆਗੂ ਮਾਤਾ ਵੀ ਆਗੂ ਜੋ ਮਾਤਾ ਦੇ ਗਰਭ ਵੀ ਆਗੂ ਉਹ ਸਭ ਮਾਇਆ ਦੀ ਆਗੂ ਜੋ ਮਾਇਆ ਆਪਣੇ ਧਾਰੀ ਗਈ ਸੀ ਜੋ ਐਸੀ ਜਿਹੜੀ ਮਾਇਆ ਤੇ ਸਾਰ ਅਗਲੀ ਵੀ ਲਿਆਈ ਸੀ ਦੁੱਖ ਦੇਣ ਵਾਲੀ ਅਗਲੀ ਕਾਰੀ ਪਾਉਣ ਵਾਲੀ ਗਰਭਧਾਰੀ ਨਾਲ ਸਾਰਨ ਵਾਲੀ ਉਹਨਾਂ ਗੁਰਮੁਖ ਨਿਆਰਿਆਂ ਨੇ ਸਾਰੀ ਕਿਹਾ ਮਾਇਆ ਬਣਾਈ ਹੈ ਸਾਡੀ ਬੇਰੁਜ਼ਗਾਰੀ ਤੋਂ ਭੁੱਖ ਗਈ ਹੈ ਦੋ ਪ੍ਰਕਾਰ ਦੀ ਮਾਇਆ ਬਣੀ ਹੈ ਇੱਕ ਮਾਇਆ ਨਰਕਾਂ ਨੂੰ ਲਗਾਉਣ ਵਾਲੀ ਹੈ ਇੱਕ ਮਾਇਆ ਸਵਰਗ ਨੂੰ ਲਗਾਉਣ ਵਾਲੀ ਹੈ ਮਾਇਆ ਕੋਈ ਭਰਪੂਰ ਧਾਰੀ ਬੱਚੀ ਇਸ ਪਾਸੇ ਤੋਂ ਲੱਕੀ ਤੋਂ ਖੜਕਣ ਮਾਤਾ ਜੀ ਇਹ ਸਭ ਬੱਚੀ ਦਾ ਜਿਹੜਾ ਵਾਜਿਆ ਹੈ ਸਰਕਾਰ ਦੇ ਉਹ ਲੋਕਾਂ ਨੂੰ ਸਿਖਾਉਂਦੇ ਇਸ ਲੋਕ ਦੇ ਜਿਹੜੇ ਜੀ ਹਨ ਉਹਨਾਂ ਨੂੰ ਸਾਰਣ ਦੇ ਵਿੱਚ ਆ ਰਹੇ ਮਾਂ ਦਾ ਜਲ ਦੀ ਪਿਆਸ ਰਹਿ ਜਾਏ ਜਲ ਦਾ ਅਗਰ ਉੱਚੀ ਖੜਕਾ ਤੋ ਇਸ ਲੋਕ ਦੇ ਸਿੱਖੇ ਉਹਨਾਂ ਸਾਰਣ ਆਪਣੇ ਵਿੱਚ ਜਿਹੜੀ ਵੱਧ ਪ੍ਰਾਪਤਤਾ ਖਾ ਜਿਹੜੇ ਸਵਰਗ ਦੇ ਲੋਕ ਚੰਦ ਚਿੰਤਨ ਕਰਕੇ ਉਹਨਾਂ ਨੂੰ ਵੀ ਸਾਜ ਤੇ ਕਲੈਕਟੀ ਦਾ ਜਿੱਤਾ ਪਟਾਲੇ ਕਰਾਉਣ ਇਸ ਕਾਰਨ ਦਾ ਸਾਡਾ ਜਿਹੜਾ ਵਾਧਿਆ ਹੈ ਸਾਡਾ ਦੇਸ਼ ਹੋਰ ਲੋਕਾਂ ਦੇ ਵਿੱਚ ਵੀ ਵੱਧ ਰਿਹਾ ਹੈ ਪਰ ਇਹਨਾਂ ਵਿਦੇਸ਼ੀ ਇੱਕ ਵਿਦੇਸ਼ੀ ਗਿਆਨ ਵਾਲ ਵਿਸਥਾਰ ਵਾਲ ਨੇ ਤਾਂ ਸਰੀਰ ਵਰਗਿਆਂ ਨੇ ਮਾਇਆ ਕਦੇ ਸੱਚ ਨਹੀਂ ਦਿੱਤਾ ਨਾਸ਼ਾ ਹੋ ਸਾਸਤਰੀ ਚਾਹੁੰਦਾ ਹੋ ਸਾਸਤਰੀ ਸਾਜ ਸੂਚਤਾ ਜਾਣ ਇਸ ਪ੍ਰਕਾਰ ਹੈ ਕਿ ਨਾਸ਼ਾ ਹੋ ਸਾਸਤਰੀ ਜੋ ਬੜੀ ਹੈ ਨਾਮ ਨਾਮ ਸਵਰਗ ਦਾ ਹੁੰਦਾ ਉਹਦੇ ਸਵਰਗ ਦੇ ਵਿੱਚੋਂ ਸਵਰਗ ਦੀ ਕੋਈ ਬਿੰਦਰ ਨੂੰ ਸੱਚ ਦੇ ਉਹ ਕੀ ਹਾਲਤ ਉਸਦੀ ਪ੍ਰਾਪਤ ਸਾਡੇ ਸਾਸਤਰੀ ਨਾਮ ਨਾਮ ਜੰਗਲ ਦਾ ਹੁੰਦਾ ਜੰਗਲ ਵਿੱਚ ਬਹੁਤ ਹੀ ਉੱਚੀ ਵਰਗ ਦੇ ਵਿੱਚ ਪਹੁੰਚਿਆ ਕਰਦੇ ਹਨ ਉਹਨਾਂ ਨੇ ਸਾਥੀ ਤੋਂ ਜਾ ਸਕਦੇ ਗੁਰੂ ਦੇ ਸਰਗਨ ਤੋਂ ਵਿਚਾਰ ਕੀਤਾ ਮਾਤਾ ਸਾਥੀ ਚਾਹੁੰਦਾ ਹੈ ਸਾਥੀ ਚਾਰ ਚੀਜ਼ਾਂ ਬਾਰ ਤੇ ਜਿਹੜੇ ਚੀਜ਼ਾਂ ਪਹਾੜ ਦੀਆਂ ਚੀਜ਼ਾਂ ਪਿਆਰ ਮਾਇਕਰ ਉਹਨਾਂ ਨੇ ਕਿਸੇ ਨੇ ਸਰ ਕੀਤਾ ਤੇ ਜਿਹੜੇ ਮੈਦਾਨੀ ਇਲਾਕੇ ਵਿੱਚ ਰਹਿੰਦੇ ਸਨ ਉਹਨਾਂ ਨੇ ਜਾਤਾਂ ਤੋਂ ਵਿਚਾਰ ਕੇ ਬਾਰ ਫਿਰ ਕੀਤਾ ਰੱਖੇ ਬਹੁਤ ਹੀ ਪੰਚਲ ਦੀ ਦੌਰ ਨੇ ਪੰਚਾਂ ਦੇ ਨਾਲ ਹੈ ਪੰਚ ਰੂਪ ਦੇ ਲਈ ਕੋਈ ਪ੍ਰਵੇਸ਼ ਕੀਤਾ ਪਰ ਬਾਕੀ ਤਿੰਨ ਲੋਕ ਤਿਆਰੀ ਬਾਕੀ ਤਿੰਨਾਂ ਲੋਕਾਂ ਨੂੰ ਕੋਈ ਤਿਆਰ ਐਸੀ ਕਰਦੀ ਹੈ ਬਹੁਤ ਕਰਦੀ ਹੈ ਆਪਣੀ ਆਰਥਿਕ ਸਵਾਹ ਕਰਨ ਦੀ ਪ੍ਰਭਾਵ ਕਰਦੀ ਹੈ ਪਰ ਕੱਲ ਪ੍ਰਵੇਸ਼ ਦੇ ਤਿਆਰੀ ਹਰ ਘਰ ਕਰਦੇ ਨੇ ਉਹਨਾਂ ਦੇ ਪੰਚੋਂ ਕਰਦੀ ਨਹੀਂ ਲਾਜ ਸਰਗ ਦੀ ਚੀਜ਼ਾਂ ਵੀ ਉਹਨਾਂ ਨੇ ਕਰ ਦਿੱਤੀ ਇਸ ਪ੍ਰਕਾਰ ਦੇ ਕਾਲੋ ਸਾਥੀ ਕੋਈ ਕਾਣ ਜਨੂਨ ਦੀ ਸਕਤੀ ਹੈ ਪ੍ਰਵਾਹ ਨੂੰ ਉੱਚੀ ਕਰਦੇ ਜੋ ਸਰਕਾਰ ਦੀ ਜੰਗਲ ਵਿੱਚ ਸਿਆਣਾ ਹੈ ਉਸ ਜੋਗੇ ਰਹੇ ਸਰਕਾਰ ਇੱਕ ਜੰਗਲੀ ਆਈ ਹੈ ਉਸ ਜੋਗੇ ਵਿੱਚ ਕੋਈ ਸੰਗ ਜੰਗਲ ਪਿਆਰੇ ਨੇ ਕਰ ਦਿੱਤੀ ਜੋ ਸਰਗ ਦੀ ਸਿੱਖਾ ਦੀ ਸਕਤੀ ਹੈ ਕਿਆ ਨਰਗ ਕਿਆ ਸੰਗ ਵਿਚਾਰ ਆ ਸਰਕਰ ਜੋ ਹਮ ਕਾਉਂ ਕਾਉਣਾ ਕਰਦੇ ਆਪਣੇ ਕੋਲ ਸਰਕਾ ਦੇ ਪ੍ਰਵੇਸ਼ ਦੇ ਪਿਆਰੇ ਹਨ ਸਾਜ ਚੀਜ਼ਾਂ ਬਾਰੀ ਗੁਰਮੁਖ ਪਿਆਰੇ ਨੇ ਆਪਣੇ ਵਿਅਕਤੀ ਵਿੱਚ ਸੱਚ ਦੇ ਵਿਚਾਰ ਦੀ ਨਾਲ ਭਗਤੀ ਦੀ ਤਲਵਾਰ ਨਾਲ ਗਿਆਨ ਸਮੇਂ ਨਾਲ ਸੱਚ ਦੇ ਸੁੱਖ ਦੇ ਆਪਣੇ ਹਿੱਸੇ ਦੇ ਵਿੱਚ ਇੱਕ ਸਾਜ ਉਹਨਾਂ ਗੁਰਮੁਖ ਪਿਆਰਿਆਂ ਨੇ ਸਾਰੀ ਸਾਗ ਵਿੱਚ ਲੋਕੀ ਹੈ ਜਦੋਂ ਸਾਗ ਖੱਗ ਦੀ ਲਿਆਈ ਤੇ ਸਾਜ ਵਾਲੀ ਚੀਜ਼ ਆਇਆ ਉਹਨੂੰ ਪਾਣੀ ਪਿਆਈ ਹਲੀ ਕਦੇ ਕਰ ਦਿੱਤਾ ਕਿੰਨਾ ਮਾਇਆ ਜੀ ਜੋ ਦਰਸ਼ਨ ਨੂੰ ਜਾਣ ਵਾਲੀ ਵਿਧੀ ਮਾਇਆ ਸਤਸੰਗ ਨੂੰ ਜਾਣ ਵਾਲੀ ਤੇ ਘਰ ਬਾਰ ਚਲਾਈ ਜਾਵੇ ਤੇ ਗੁਰੂ ਜੀ ਸਾਧ ਸੰਗ ਦੀ ਸੇਵਾ ਕੀਤੀ ਗੁਰੂ ਦੇ ਗੁਰਪੁਰਬਾਂ ਵਿੱਚ ਸਾਰੇ ਸਾਰ ਵਾਸਤੇ ਲਗਰੂਬਾ ਗੁਰੂਕਾ ਦੀ ਸਹਾਇਤਾ ਵਾਸਤੇ ਲੰਗੇ ਨੂੰ ਪਾਸੇ ਘੁੱਟੇ ਨੂੰ ਆਧੁਨਿਕ ਕਰਕੇ ਦੇ ਉੱਤੇ ਖਰਚ ਕਰਨੀ ਹੈ ਤੋ ਧੰਨ ਬਹਾਦੁਰ ਪ੍ਰਵੇਸ਼ ਦੀ ਤਿਆਰੀ ਉਹਨਾਂ ਨੇ ਪਾਣੀ ਦੀ ਲਿਆਈ ਗੁਰਮੁਖੀ ਤੇ ਮਾਇਕਾ ਨੂੰ ਲਾਈ ਮਰ ਕੇ ਕਰਕੇ ਚਰਨੀ ਲਾ ਕੇ ਕਰਨੀ ਕਰ ਦਿੱਤੀ کی سہمت کے تعالیٰ کے جنمکتی آنے اپنے ساتھ نہیں کسی دیتی ہر سارے کتاب آتے کے خاطر سانس والی سکھایا پانی کی ہاتھی کو دینے والی خود کو دینے والی کتاب پستکن کاریا پردیش کے پیارے میں بنا لی ہے شکر پیدا ہو رہا ہے سب ہونا ایک ساتھی کا کون ہے جنم پیارے کا پاگ جڑا پیر ہے پنپا کشن کے بڑے کھیتر چلتا ہے تو دو والے ساتھی اپنی پنپا کشن کے پیر چلاؤ گے تو دونوں کا بچن بھائی سمجھ نہیں کرا ایک ہم پیارے آدمی سب پر سب دے ایک کم پورے دیکھا چلا نہ پورا نہ صاف پورا چلا نہ چار کو چلا گیا ایسا کم مجھے نہ کسی چاہیے وہ دونوں پیارے دو والے مرد کے پاس چلنے میں نہیں سکتے سب کے پاس کیا جن بڑی بڑی مرنا صحیح ہے جیسے دیکھنے پر پوری کروا ہو اللہ بھائی کیا کام کرتے ہیں لانے بچوں کے بچے آئی کے سارے بھی رولے ہیں تو کون کیا جیسے اگر ایک پہلے کی ساری کی ایک چار مزہ یا بچوں موٹا موٹا چھوٹی چھوٹی گئی ہے وہ تو جب سکھایا دیکھا تو اس کو سرکار کی طرح کسی سرکار کا جل پال سکھایا دکھایا سبھی کے علاج کرے بڑا کچھ خاص ہوا آج بڑھ پاگا دن آج دن کے چھٹری برتن ہونے سارے چرم کا مقابلہ ہو گیا بھائی دوستوں من کو بہار ہے بہار کا بھائی سمجھنے کی گر گیا ہے تو بھائی کے ساری ساری دہائی کو چار سمجھ یا بچوں گوڑی کر رہے کام کر رہے اس کے من کی سوچن کرے اگر کیا کسی دن چل رہا تو دونوں کا جنم کر لیے تو یہ تو ساری دہائی کے آپ کے خطے پر اچھا کرتے ہیں کرتے ہیں کہ جیسے دیکھا ہے کلکٹی کا کیا سکول میں کیا رہے جب شام کا موقع ہوا بنگل کتایا کچھ کام کر پھر ملک کے جس نے چرم سکن لگ گیا پائی کی ساری تین مہینے تیاریاں تیاریاں کے سبزیاں کھاتیاں سب سرگن سال کی جو کرپا کر کے سنا یہ میں سے بھی پورا کرتا پورا گرہن کا آپ کی ساری ہے جرم سکن لگ گیا پائی سب کچھ کے گول دور لگ گیا امرت جو ہو گیا اسنان کر کے سیشن کر لگ گیا ہے اور آپ کو سکر میں نو ہزار سترہ پائی کے ساری کا کافی ہے اس سر کو سر سوتر میں سنایا امر کے سوچا سکا داری کر سیشن کیتا ہے اور ہار پانچ کے سوچے ہر پاسوں کیا ہر مچائی تیار ہو رہی ہے میرے سنگ کیا ہے جنگ تیار ہو گئی کری جاتے تیسرے پیسے نال بہار کے سر پائی کے خلاف بہار بھی تیسرے کسی کا بیمار بھی ہونا چاہیے سات سال کا خرچ کر رہا ہے تو جنگ کرو پھر میں سرکار تیسرے پیسے باہر آئی ہوئی بچہ سے یہاں پہنچ کے شادی کر کے بات کرے آ کے ایک دن دوارے پر پہلے میں نے خراب کی تھی پھر دوارے پر پہنچ کے پھر چیز کا ذکر کریں گے ہمیں سنچر لگن سکھائے تیسرے سرکار کی برابری تھوڑی رات ہمیں ضروری ہے ڈاکہ سوچ لگنے کے لیے ہے پتا لگ گیا گھر والوں کو منگے سب کے جاتے ہیں آج کے تاریخ میں اور جو سنچر آدمی بات کرتے ہیں وہ باہر نکلنا سب کس چل جانا چاہیے اصل پیٹ کو میری تاریخ سر کے بچوں میں
گیا اس کے دکھ گیا جب ویچیا چڑھائی کر گیا اس میں ان کے تو پتا لگا گھر لے آ کے اپنے بچے کو نوٹ نہیں پایا ساری رات پاس تو صحیح راستے آنند کیرتن کرتا رہا بھائی کے سارے نہیں فرق پیا من پان سین سنگھ بڑا سونا گاؤں ہوں سر وہ لڑکا مر گیا کہ ہوں بھی گا کے دکھا ان اج نہیں گلا کام کر پر سن بھائی سے ساری گرو کا پیارا اسی راستے آنند شلیل ہوا کیرتن کر رہا تو لکڑا جہیا مٹھائیاں سن کافی لکڑا کٹیاں پہ بھائی پہلے دن پہلے دن گیا کہ لکڑا مٹھاؤ کا مجھے کی بھاو میں بھائی کے درشن کر رہا تو بھائی کے مجھے کہ لکڑا کا چیز لگا رہا دیکھ رہا مٹھائیاں دیکھ رہا آپ بستر نئے سوٹ کے دیکھ رہا آ میں کپڑا بول رہا یہ دیکھ رہا کہ انہوں نے مٹھاؤں اور اج یہ پتا لگا کہنے لگے بھائی تو جن میں لکڑا کٹیاں ہوئی نے پھر چیخا سوارو جا کے جب چیخا جا کے بنائی اس موقع سے اشنان کروا کے ارداس کر کے گرو کے چرنوں پھر کیرتن کرتا ہوا باقی سنگتوں لوگ کٹی ہوئی ہے پتر کی بھائی صاحب اگے اگے کیرتن کرتے جا رہے ہیں مگر مگر کے ارتھ کے جا رہے ہیں لجا کے سسکار کر دیرتن سونے کا پاٹ کیرتن کر کے واپس مڑے کہنے لگے بھائی صاحب جی تو بستر پرسے جا میں بول رہا سی تو اتنے کتنے رکھا لیا جب لا کہ تھلے بچھا دے تو ایس کام آنا سی لوگوں نے پرچاؤ واسطے آنا سی گھر بستر دے کہ میرا خیال سے چھتی چھتی بولنا حیران ہو گیا ویچ کے کہنے لگا بھائی تو ساری جی میرے ساری سمجھ آ گئی سن گرو کے سکھا ویخ میں اس گل تو حیران ہاں جی تینوں ای انتر جانتا سی کہ میرے پتر نے چڑھائی کر جانی ہے پھر تو سدگو ارجن صاحب سچے پاس ارے پاس اپنے پتر کی عمر لمبی کیوں نہ لگی یہ گل تو کی پی بھائی سدگو جی کے پاس لمبی عمر لے لی تھا پھر بھی تو ماری جانا سی ہر بسر سدا سواری پرمیشر کے پلنے کر کے سر سمرن کے جیون پلنا سرک جیسے ہر جا نو کنڈل کو راج کماوا انت چلا گول ہاری جن جن سپ کی عمر لمبی ہوتی ہے تو اس زہر بہت ہی ود ہوئی ہے اسی طرح کی پتا لمبی عمر کے وکاری ہو جانا پاپی ہو جانا اصل پانی پرسن رہنا گرمکھ کا فرض ہے گرمکھ تیرا پانا پاوا ہے تو کہ سدگو جی کے پاس جو منگ رہا ہے تو یہ منگنا چاہیے مارا جمن من تو رہت کرو یہ سچے پاتشاہ نام کی داس بخشو لوگ تو لوگ سہایتا کرو سچے پاتشاہ جی چراسی کے گیڑے تو کرپا کر کے بچاؤ جی سدگو جی کے پاس منگ منگے تو یہ بھی منگنی چاہیے ہے تو پتر پہلا ہور دس سال عمر تو اسے مر جانا پھر بھی تو ماری جانا تو ایسی نردو اوسا ویس کے بھائی جی بڑا چیز پرسن ہوا پھر کہنے لگا اچھا بھائی صاحب جی یہ تصویر تو پانا ملنے والا ہے پر یہ دس آج بیوی ویاہ کی اپنے گھر لیا ہے اس کی شادی نہ کراؤں دو دن ہو تھک جانو یہ گھر لیا ہے کہنے لگے تو بھی سن لا بھائی پچھلے جنم کے جو میرا پتر ہے مہان تپسوی سی بڑی تپسیا کرنے والا سی یہ جی بیوی ہے پچھلے جنم کے ویس والا پھر سندر نوجوان سروپ تو تپسیا کر رہا جب میرا پتر بنیا سی تپسیا کرتا بیٹھے ویس کر کے ویس والے کچھ خیال آیا ایسے پاپ کری دے چلو مہاتمر متھا ہی ٹیک چلو کوئی پاپ تو میرا اترے گا ہی اندر دو من ہر ایک چنگی رائے ضرور دیتا ہے باقی سڈا اسد من بہت بلی ہون کر کے سدھ من کی کوئی پیش نہیں جان لینا کدے کدے سدھ من کی واری آ بھی جاتی ہے تو وہ سدھ من نے جب یہ سنکلپ اٹھایا تو جا متھا ٹیکیا اصل چیت تپسوی بھی اسی موقع تو سمادھی کھلی سی جگہ کھلی من چ سنکلپ اڑ گیا کہ شادی کروا لیں گے اسی دن آئی شادی ہو جاتی پتا نہیں کہ ویس والے سندر سروپ جان کے تو سنکلپ کیا संकल्प करते तपस्या की नजिया करके परमेश्वर ने बख्श लिया सुनिधि नहीं की वेदा भी मत्था टेक के अगे चली गई पर तपस्वी महान होने करके चेहरे का जलाल देख के सुंदर से नौजवान स्वरूप देख करके देश वाले चित भी साफ होया इसे संकल्प अजन के थोड़े दिनों तो बाद दोहानी चढ़ाई हो गई पर तपस्वी के मन च संकल्प रहा मैं शादी करा लिंदा तो देश वाले चित संकल्प रहा कि तपस्वी के नाल मेरी भी शादी होंगी तो इसका कारण पूर्वले जन्मों जो किया पाप ये संकल्पना गुरदासा ने मुक्त हो जाना सी परमेश्वर ने कृपा की है मेरे घर के जन्म दे दिता जन्म से लैके ही मैं इन पानी पढ़ा रहा हाँ पर संगी जीवन इसका बनाया पिछली भी लाग सी तो इसका कारण इसका जन्म होया सपना देखना सी क्योंकि पत्नी के सुख नहीं थी इस वास्ते फिर लड़की बनी तो सिख के घर रब ने उसको जन्म दिता तो यह सिख की पुत्री है यही बेसवा केवल इन्होंने संकल्प ही थी कि साड़ी छाती हो गए तो संकल्प रब ने पूरा कर दिता है हूं यह जन्म सफला हो गया जो शरीर करके इन्हें पाप किए हैं तो मेरे घर हम गुरु के सिखा तेरे वर्गिया ने गुरमुखा आना तो पहले लंगर तैयार करेगी फिर दूसरे भांडे मांजा करेगी वस्त्र साफ करेगी आएगा सिख से इस प्रकार की सेवा कर करके शरीर करके किया हुआ पाप सारा यदा भी निवृत्त हो तो यह भी अंतिम जमन मंत्र रहित होगी तो मेरा पुत्र तो सतगुरु अर्जन साहब की कृपा न सत्संग किया है इस वास्ते मेरे मन सोच आवे जो वो आवे तो संत में गुरमुखा का जीवन है जोड़ा मोह रूपी चिकन है उसके बाद गुरसिखों ने मन का संकल्प विकल्प रूपी पैर करे चलता ही नहीं है निर्मोह अवस्था में गुरमुख प्यारे रेंगे हम अभी भाई देखा है और गुरमुख प्यारे जो संगत रूपी सरोवर में रेंगे हैं जो नाम रूपी जाना भरया होया उस कुकड़ियां लाने उस लीन रही हर गुरमुख प्यारे एना मन या डुबा होया सुध होया रहा है कुकड़ियां लाने हर वि नाम जलते संगत रूपी सरोवर में जोड़े रेंगे हैं ना नाम पुरखना है ऐसे जो ना पुरख हैं मन जो श्रोमणी परमेश्वर है इस अद्वैत रूप इसलिए चेत चेते करते हैं ना वह पुरख तो मन एक अद्वैत रूप परमेश्वर के नाम चेत चेत चेते करते हैं हर वेले तो मूढ़ नाम मूढ़े का है मूढ़ा बैठन वाला जो सिकन वाला है तो उन्हें गुरमुखा का मना मन मूड एकित हो गया है टिक गया मन चलता पाए आरूगा इस प्रकार पहला का मन मूढ़े की न्याय एकित हो गया है मूर्ताई जी थी जोड़ा मखई पिना सी मूर्त पिना सी पहला गुरसिखा ने हिस्से मना हो गया रोकया गया रोक दिता है गुरसिखा ने तेरे मेरे भाई से हरि परमेश्वर के नाल विशेष करके रथ प्रीति करते हैं तो उन्होंने जो गुण पर सुने गुण रजे दिन समो दिन से सतो दिन से उन्होंने कर रहे हैं तो गुरमुख प्यारे पूरी अवस्था में रहते हैं तो गुण जी रची सी वाशरा भी उन्होंने गुरमुख प्यार की जा गई है आज भी तो अभी निवृत्त हो गई है विशेष करके तो गुरमुख प्यारे तो हर वेले परमेश्वर रात प्रीति करते हैं जो है उत्तम अधिकारियों की अवस्था हम जी ब्रह्म व्यक्तियों की की अवस्था ब्रह्म ज्ञानी कई अवस्था में गुरुओं को रेंगे हैं एक कृपा करके दोस्तों तीसरे सिद्ध का प्रश्न है मैं हजूर फरमाते हैं रब को सरोवर की न्याय समुद्र की न्याय खालसा की ब्रह्म परमेश्वर आप है सो اس مہری مشرم دیش مشرم شکی آدت وڈے وڈے وڈیا نہروں میں آئی پیدا ہوئی جاگری میں آئی یہ دیہ پیدا ہوئی ہیں یہ بڑکدیاں میں آئی یہ جیو پیدا ہوئے ہیں جسم چون یہ برہمی سمندر کی نیائی ہے اتوا سنگو جی سمندر کی نیائی ہے سچے پاتشاہ آپ سوتر سرورنا انہوں برہم گیانی خالصہ جی اس برہم روپی سرورنا سروور نواسا نواس فائل ہوا انہوں نے جہیا واشنا سن اپنیا وہ لائ کر دیتی ہیں انہوں واشنا بھی کسی پرکار کی نہیں واشنا خالصہ جی سرکار دوبارہ جنم کا کارن بنتی ہے شری رام چندر جی نے پوچھا سی ہے وشیش جی جی تلوار کسی نے سر بڑھ دیے تو دوبارہ بھی زندہ ہو جانا کہتے ہاں شری رام جی واشنا ایک ایسی چیز ہے جی مڑ مڑ کے دنیا جنم کا کارن بنتی ہے تو واشنا ہی ملک کا سب سے بڑا گیان ہے پہلے گرمت پیارے میں آسا ہوئے مراسی آسر سار کے مراسے ہو کر میرے کو واشنا من چ رہ نہیں سی باقی کے جڑے لوگ ہیں وہ تو آئے بندہ گرو بس آ سور بن آسن اونیاں بن کے لے جاتے ہیں مڑ جاتے ہیں کرے جاتے ہیں پر گرمت اپنی آسا ساریا سنسار کرنے لوٹ آسا سارا کا ناش کرنا ہی سب سے بڑا گیان ہے تو اس پرکار انہوں نے کچھ واشنا کر لے کر دیتی ہیں انہوں نے جتی پرمیشور کرنا لے پائی ہو گئی ہے یہ واسطہ یہ وشیش کر کے انہوں نے گرو پیارے کا اس برہم روپی سروور کے وسنا ہوا ہے برہماچار جتی کر کے برہمانند کے بچے لوگ رہے ہیں انہیں گروت پیارے نے پانی پاوت کنہر کیا انہوں نے پانی پچھے شانتی کا گڑ اگنی کے پچھے پرکاش جہاں گڑ ہے انہوں نے گرہن کیا پانی پاوت کنہر کیا اس پرکار پانی بتو گے تو پاوت کمو گے تو رجو گے انہوں تینوں گرمت پیارے نے کچھ بھی نہیں آئی جان کر کے تینوں سار دتا پانی بھی نہیں آئی جہاں واشنا سن وہ تینوں گرمت پیارے نے برہم ابھیاس اگنی بال کر کے کچھ بھی نہیں آئی سار کے ساری واشنا سہ کر دتا تو خالصہ جی جس کرے مان کرم ہوتے ہیں اٹھ بجے والے پاس جاؤ گے جس کرے مان کرم ہوتے ہیں جڑے ہنستا صاحب کیتے جان تو پھر جمع ہو جاتے ہیں انہیں سنکت کرم چاہیے کہ پرارمب انہوں سے بنتی ہے تو جس کا گلے پایا ہوا اناج ہی ہٹ جائے سار دتا جائے ان پھر انکول شکتی ملے گی تو پھر ڈگ نہیں سکتی کوئی شکتی اس پرکار سے جنہوں نے سنکت کرم ہیں یہ سبھی سچے پاتشاہ کرپا کرن تو برہم ابھیاس اگنی بالن برہم ابھیاس شبد کا مڑ مڑ کے ابھیاس کرنا بہت سنن کرنا یہ برہم ابھیاس اگنی کے نال تو سنکت کرم روپی اناج جو ساڑ دین پھر وہ جنم کا کارن بن گئی اس واسطے گرمت پیاریا نے سچ بھی آئی جان کے انہوں نے شدھ کار سار دتا ہے پانی پاوت کنہ کی ہے پاؤن کی پانی کی نیائی شانت چیت ہیں اگری نیائی برہم ابھیاس کر کے روپ کا پرکاش انہوں گرمت پیارے نے پراپت کر لیا ہے گرمت پیارے کا خالصہ جی کی سبھا ہے پنچ جی پد مو ان گرمت پیاریا کا پنچ بھی پگ جی سبھی سچے پاتشاہ کے پنچ سے قبر بھی نہیں آئی پگ چڑھ ہیں انہوں نے گرسکھوں کا من موت ہو گیا برہم گیانیاں کا پنچ جی پگ مو جو سبھی جی کے چرن ہیں قبر بھی نہیں آئی مرمیت رکھنے والے تو گرو کے چرنوں کے انہوں گرسکھوں کا من موت ہو گیا ہے ہر ویل جڑ گیا ہے
نہیں
گرمت پیارے پھر خالصہ جی ان کا من چلائے من واشر ون وکارا ون سنسار ون بہارا ون تو انہوں کا من نہیں چلتا گرو کے شبد روپی چند کمروں کے من تو انہوں نے جڑ گیا ہے موت ہو گیا ہے وہ گرمت پیارے پھر چراسی کے گیڑے ون نہیں چلنا نہیں چراسی کے گیڑے ون تو چلتے نہیں جانے ویخنا کیتا ہے تو برہم روپی سمندر گرمت پیار ہر ویل ان من ڈبا رہتا ہے ڈبے رہتے ہیں نیند رہتے ہیں برہمانند ان من ہر ویل جڑیا رہتا ہے ڈبا رہتا ہے یہ سچے پاتشاہ جی آپ آگیا کر رہے ہو کہ تم پنجاب میں چلا گیا سچے پاتشاہ جی میرا پون ہے بھائی رام کور صاحب بھائی گوبند سنگھ صاحب کی بےنتی کر رہے ہیں سچے پاتشاہ جی میرا پڑھنا ہے جب تک میں تھوڑے درشن نہ کر لوا تب تک میں لنگر نہیں چڑھتا جی تا بچنا چھوٹا ان کرا تھا بند پھر مہاراج میں لنگر نہ چکیا کرا شریر پاوے میرا شانت ہو جائے کوئی پرواہ نہیں اور تے درشن تو میرا لنگر نہیں چکنا حضور انتر جامی جی پرسکار کرا چاہتے سارا اتحاس بھائی گربت سنگھ جی نے سماج کی زمین ہو کے سنا ہے سورج پرکاش جنا تو بنیا حضور نے آگیا کی بھائی گربت سنگھ جی تھی ہرک شکار کے بہانے جنگل جایا کرو ایک بار جب تھی سماج چیا کرو گے سارے درشن تمہیں ہرک ہو جایا کرو 53 سال بھائی گربت سنگھ صاحب جی دسم پاتشاہ تو بعد جیوے رہے 53 سال ہرک دسم پاتشاہ مہاراج صاحب کے درشن تو انہوں نے کرایا وہ گرمت پیارے برہمانند ہر ویلے نیند رہتے ہیں ہم دیکھا انہوں نے تعین ویسنا کیتا ہے دوجیا نے وہ برہمانند نیند رہتے ہیں ہنگتا تے ممتا انہوں نے ڈب چکی نہیں رہی ہے ہنگتا تے ممتا تے پڑے ہو گئے ہیں گرمت پیارے من جو شرومنی ہے ایک میں ادوائت روپ ہے ایک میں نہ نیچے کر کے کیس چیتے کر دیا نا ہر ویل یہ مورکھ ٹائم سے انہوں نے منع کر دیتا ہے من انہوں کا پرست ہو گیا ہے منع پرمیشور کے واحد منتر کے دیکھتے
ہیں
ہری پرمیشور کے پچھے وشیش کر کے رات کی کرتے ہیں ہرک پرکار کے وشے انہوں نے وسرت وسر گیا ہے یہ اس پرکار گن تین گن بھی انہوں نے خالصہ جی گلا درد ہے نہ تین گن ہی رہے نہ کسی پرکار وشے ہی رہے وشیا تو بھی نرمیت ہو گیا تین گنا تو بھی کلیا اوستھا رشتے گرمت پیارے بہت گیا ہیں گرمت پیارے دیا گلیا گلا جہیا ہیں تو بھی گول پرسکار والی ہیں ہرک دن پیدا کرتے ہیں رہاؤ وشرام دے کے دے ہیں انہوں نے خالصہ جی سب سے بڑا جت بھی تو انہوں نے کیا ایک ناری جتی ہوئے پر ناری تھی بھن بخان ہے اور پھر بھی نمرتا نال کہتے ہیں کہ مارک اچھی جتی بھی نہیں ہے وہ وڈے پارے ستی ہیں سالو ہیں ست بولتے ہیں ست سنگی ہیں سچا نیچیا ست سب سے شروع سنگت کرتے سب شاستر پڑھتے ہیں سب صرف اکال پرت دیر سے جڑے ہوئے ہیں اور پھر بھی کہیں مارج اتنی ستی بھی نہیں ساریاں نیچیا انہوں نے ہاتھ کے پتر پاؤنے رکھے بھی نہیں آئی ہسپتال بن بات انہوں نے ساکھات ہیں مارا جاگر کیتا ہوا ہے واشنا نہیں فرم دیں سنکلپ نہیں مند فرم دیں سارے پرکار کی سمجھ ودیا بھی ہے پر ودیا کا مان نہیں تو کرتے ان مان جی پڑھے ہوئے نہیں
ہے
بےتری کرتے مہاراج میں مورکھ ہاں تو مجھ بسمیا کے گھر میں جنم ہوا ان پڑھا کے کارن تو وہ کرپا کر کے پڑھا دیں ਇਹ ਆਪਣੇ ਵੱਡ ਵਡੇਰਿਆਂ ਨੂੰ ਵਿਖਾਉਣ ਵਾਸਤੇ ਇਹ ਅੱਖਰ ਕਿਹਾ ਹੈ। ਬਸ ਸੱਚੇ ਪਾਤਸ਼ਾਹ ਮੈਂ ਵਿਹਾਰਾ ਕਰਕੇ ਵੀ ਮੂਰਖ, ਸ਼ਾਸਤਰ ਗਿਆਨ ਕਰਕੇ ਵੀ ਮੁਗਧ ਹੈ। ਇਹ ਸੱਚੇ ਪਾਤਸ਼ਾਹ ਮੇਰਾ ਮੁਗਧ ਕੋਲੇ ਦੇ ਵਿੱਚ ਇਹ ਜਨਮ ਪਾਇਆ ਹੋਇਆ ਹੈ। ਪਰਮਾਤਮਾ ਕਿਰਪਾ ਕਰੋ, ਬੇਨਤੀ ਪੂਰਵਕ ਕਹਿੰਦਾ ਹੈ, ਇਹਨਾਂ ਗੁਰਮੁਖ ਪਿਆਰਿਆਂ ਦੀ ਸ਼ਰਨ ਹੈ ਜਿਨ੍ਹਾਂ ਨੂੰ ਮਹਾਰਾਜ ਤੁਸੀਂ ਕਦੇ ਭੁੱਲਦੇ ਨਹੀਂ ਹੋ, ਜਿਹੜੇ ਕਦੇ ਵਿਸਰਦੇ ਨਹੀਂ ਹੋ, ਇਹਨਾਂ ਗੁਰਮੁਖਾਂ ਦੀ ਸ਼ਰਨ ਹੈ। ਉਹ ਕਿਰਪਾ ਕਰਕੇ ਸੋ ਛੋਟੇ ਸੰਗ ਖਰੇ ਖਰਿਆਂ ਦੇ ਨਾਲ ਛੋਟੇ ਵੀ ਧਰ ਜਾਂਦੇ ਹਨ, ਸੋ ਆਪੇ ਕਿਰਪਾ ਕਰਨਗੇ। ਜਿਵੇਂ ਲੱਕੜ ਦੀ ਸੰਗਤ ਕਰਕੇ ਲੋਹਾ ਵੀ ਪਾਰ ਹੋ ਜਾਂਦਾ ਬੇੜੀ ਵਾਲਾ, ਇਸੇ ਪ੍ਰਕਾਰ ਹਨ ਤਾਂ ਲੋਹੇ ਵਰਗੇ ਲੋਭੀ ਤੇ ਲਾਲਚੀ ਤੇ ਡੁੱਬਣ ਵਾਲੇ, ਪਰ ਗੁਰੂ ਦੀ ਸੰਗਤ ਬੇੜੀ ਦੀ ਨਿਆਈ ਖਾਸ ਦੀ ਨਿਆਈ ਹੈ, ਆਪੇ ਕਿਰਪਾ ਕਰਕੇ ਪਾਰ ਲਵੇਗੀ। ਜਿਨ੍ਹਾਂ ਨੂੰ ਤੁਸੀਂ ਕਦੇ ਵੀ ਨਹੀਂ ਭੁੱਲਦੇ ਹੋ, ਉਹਨਾਂ ਦੀ ਸ਼ਰਨ ਹੈ। ਸੋ ਇਸੇ ਪ੍ਰਕਾਰ ਫਿਰ ਚਾਹੀਦਾ ਕੀ ਹੈ ਖਾਲਸਾ ਜੀ, ਵੱਡੇ ਭਾਰੀ ਜਤੀ ਹੁੰਦਿਆਂ ਵੀ ਹਲਕਾ ਨਹੀਂ ਕਰਨੀ, ਸਤੀ ਹੁੰਦਿਆਂ ਵੀ ਹਲਕਾ ਨਹੀਂ ਕਰਨੀ, ਵਿਦਵਾਨ ਹੋ ਕੇ ਵੀ ਵਿਦਿਆ ਦੀ ਹਲਕਾ ਨਹੀਂ ਕਰਨੀ, ਤੇ ਇਸੇ ਪ੍ਰਕਾਰ ਮੂਰਖ ਕੋਲੇ ਦਾ ਵੀ ਮਾਣ ਨਹੀਂ ਕਰਨਾ ਕਿ ਮੈਂ ਮੂਰਖ ਹਾਂ, ਤੇ ਮੁਗਧ ਮਾਣ ਸੁੰਦਰ ਦਾ ਹੈ, ਤੇ ਸੁੰਦਰ ਸਰੂਪ ਦਾ ਵੀ ਕਦੇ ਮਾਣ ਨਹੀਂ ਕਰਨਾ ਕਿ ਮੇਰਾ ਸਰੀਰ ਬੜਾ ਸੁੰਦਰ ਹੈ। ਇਸ ਪ੍ਰਕਾਰ ਹੌਮਿਕ ਮੂਰਖ ਹੌਮਿਕ ਸਿਆਣ ਹੈ, ਜਿਹੜਾ ਕਹਾਉਣਾ ਕਿ ਮੈਂ ਬੜਾ ਮੂਰਖ ਹਾਂ ਇਹ ਵੀ ਇੱਕ ਹਲਕਾ ਹੈ, ਜਿਹੜਾ ਕਹਾਉਣਾ ਕਿ ਮੈਂ ਬੜਾ ਸਿਆਣਾ ਇਹ ਵੀ ਇੱਕ ਹਲਕਾ ਹੈ, ਜਿਹੜਾ ਕਹਿਣਾ ਮੈਂ ਬਹੁਤ ਸੱਚ ਬੋਲਦਾ ਹਾਂ ਹੌਮਿਕ ਸਤਿਆਰ ਕੂੜਿਆ ਇਹ ਵੀ ਹਲਕਾ ਹੈ, ਜਿਹੜਾ ਕਹਿਣਾ ਮੈਂ ਮੇਰਾ ਝੂਠਾ ਹੀ ਹੈ ਇਹ ਵੀ ਹਲਕਾ ਹੈ। ਸੋ ਇਹਨਾਂ ਸਾਰਿਆਂ ਤੋਂ ਪਰੇ ਹੋਣਾ ਹੈ, ਸੋ ਮੂਰਖ ਪੁਣੇ ਦੀ ਹਲਕਾ ਤੋਂ ਮੁਗਧ ਸੁੰਦਰ ਪੁਣੇ ਦੀ ਹਲਕਾ ਤੋਂ ਨਿਵਰਤ ਹੋਣਾ ਹੈ, ਰਹਿਤ ਹੋਣਾ ਹੈ। ਜਨਮ ਪਾਇਆ ਇਸ ਪ੍ਰਕਾਰ ਦਾ ਜੀਵਨ ਗੁਰਸਿੱਖ ਦਾ ਹੋਣਾ ਚਾਹੀਦਾ ਹੈ। ਉਹਨਾਂ ਨੇ ਖਾਲਸਾ ਜੀ ਨਾ ਹੋ ਜਿਨ੍ਹਾਂ ਦੇ ਵਿੱਚ ਹਲਕਾ ਨਹੀਂ, ਉਹਨਾਂ ਨੇ ਸਾਰਿਆਂ ਤੋਂ ਵੱਡਾ ਜਾਤ ਰੱਖ ਲਿਆ, ਉਹ ਸਭ ਤੋਂ ਵੱਡੇ ਜਤੀ ਹਨ। ਜਿਨ੍ਹਾਂ ਦੇ ਵਿੱਚ ਹਲਕਾ ਨਹੀਂ ਉਹ ਸਭ ਤੋਂ ਵੱਡੇ ਸਤੀ ਹਨ, ਸੋ ਜਿਨ੍ਹਾਂ ਦੇ ਅੰਦਰ ਹਲਕਾ ਨਹੀਂ ਪੜ੍ਹਾਈ ਜੀ ਉਹ ਸਭ ਤੋਂ ਵੱਧ ਪੜ੍ਹੇ ਹੋਏ ਹਨ, ਜਿਨ੍ਹਾਂ ਅੰਦਰ ਹਲਕਾ ਨਹੀਂ ਮੂਰਖ ਕੋਲੇ ਵੀ ਉਹ ਸਭ ਤੋਂ ਚੰਗੇ ਹਨ, ਜਿਨ੍ਹਾਂ ਅੰਦਰ ਹਲਕਾ ਨਹੀਂ ਹੈ ਸੁੰਦਰ ਕੋਲੇ ਵੀ ਉਹ ਸਭ ਤੋਂ ਪਵਿੱਤਰ ਮਨ ਵਾਲੇ ਹਨ, ਉਹਨਾਂ ਦਾ ਜਨਮ ਬੜਾ ਪਾਰੀ ਮੂਲ ਦਾ ਪਵਿੱਤਰ ਹੋ ਗਿਆ ਹੈ। ਪ੍ਰਣਵਤ ਨਾਨਕ ਤਿਲ ਕੀ ਸਰਨ ਹੈ, ਬੇਨਤੀ ਪੂਰਵ ਕਹਿੰਦੇ ਹਨ ਇਹ ਪਰਮੇਸ਼ੁਰ ਤਿੰਨਾਂ ਗੁਰਮੁਖਾਂ ਦੀ ਸ਼ਰਨ ਹੈ, ਜਿਹੜੇ ਦੇਸ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਜਿਹੜੇ ਸੋ ਪੁੰਨ ਦਾਨ ਕਾ ਕਰੇ ਸਰੀਰ ਸੋ ਗ੍ਰਹੀ ਗੰਗਾ ਕਰੀ, ਜਿਹੜੇ ਐਸੇ ਸਤੀ ਹਨ, ਜਿਹੜੇ ਪੜ੍ਹ ਲਿਖ ਕੇ ਵੀ ਹਲਕਾ ਤੋਂ ਰਹਿਤ ਹਨ, ਤੇ ਜਿਨ੍ਹਾਂ ਨੇ ਆਪਣੇ ਮਨ ਨੂੰ ਪੜ੍ਹਾ ਲਿਆ ਹੈ ਗੁਰਮੁਖ ਪਿਆਰਿਆਂ ਨੇ, ਮੂੰਹ ਆਦਿ ਕੇਂਦਰੀਆਂ ਨੇ ਵਿਸ਼ੇ ਵਿਚਾਰਾਂ ਵੱਲੋਂ ਰੋਕ ਕੇ ਰੱਖ ਲਿਆ ਹੈ, ਮੁਗਧ ਸੁੰਦਰ ਸਰੂਪ ਦੀ ਪ੍ਰਾਪਤੀ ਜਿਨ੍ਹਾਂ ਨੇ ਕਰਨੀ ਹੈ, ਜਿਨ੍ਹਾਂ ਦਾ ਜਨਮ ਸਫਲਾ ਹੋ ਗਿਆ ਹੈ, ਇਹਨਾਂ ਪਰਮੇਸ਼ੁਰ ਦੇ ਪਿਆਰਿਆਂ ਦੀ ਬੇਨਤੀ ਪੂਰਵਕ ਸ਼ਰਨ ਹੈ, ਜਿਨ੍ਹਾਂ ਨੇ ਮਹਾਰਾਜ ਤੁਸੀਂ ਕਦੇ ਭੁੱਲਦੇ ਨਹੀਂ ਹੋ, ਸੋ ਕਿਰਪਾ ਕਰਕੇ ਉਹਨਾਂ ਦੀ ਸੰਗਤ ਬਖਸ਼ੋ, ਜਿਸ ਕਰਕੇ ਸਾਡਾ ਵੀ ਜਨਮ ਸਫਲਾ ਹੋਵੇ, ਸੋ ਸੰਸਾਰ ਦੀ ਉਤਪਤੀ ਕਿਵੇਂ, ਸੰਸਾਰ ਵਿੱਚ ਰਹਿਣ ਵਾਲੇ ਜੀਵਾਂ ਦਾ ਸੁਭਾਅ ਕੀ, ਜਗਿਆਸੂਆਂ ਦੀ ਕੀ ਅਵਸਥਾ, ਬ੍ਰਹਮ ਦੇਵਤਿਆਂ ਦੀ ਕੀ ਅਵਸਥਾ ਹੈ, ਇਹ ਤਿੰਨਾਂ ਹੀ ਸਿੱਧਾਂ ਦੇ ਪ੍ਰਸ਼ਨਾਂ ਨੂੰ ਸਾਨੂੰ ਸਭ ਗੁਰੂ ਨਾਨਕ ਸਾਹਿਬ ਜੀ ਆਪ ਤਿੰਨਾਂ ਨੂੰ ਉੱਤਰ ਦੇ ਕੇ ਨਿਹਾਲ ਕਰਕੇ ਪਰਮੇਸ਼ੁਰ ਦੇ ਚਰਨਾਂ ਵਿੱਚ ਜੋੜਿਆ ਹੈ। ਆਪਾਂ ਵੀ ਇਹਨਾਂ ਗੁਰਾਂ ਨੂੰ ਗ੍ਰਹਿਣ ਕਰੀਏ, ਮੋਹ ਤਿਆਗੀਏ, ਸੰਗਤ ਰੂਪ ਸਰੋਵਰ ਵਿੱਚ ਆਪਣਾ ਨਿਵਾਸ ਕਰੀਏ, ਮਾਇਆ ਜਿਹੜੀ ਸਾਗਣ ਵਾਲੀ ਹੈ ਇਹਨੂੰ ਚੰਗੇ ਪਾਸੇ ਲਾ ਕੇ ਪਾਣੀ ਵਰਗੀ ਛਾਪ ਬਣਾਈਏ, ਗੁਰੂ ਦੇ ਚਰਨ ਕਮਲਾਂ ਦੇ ਨਾਲ ਪ੍ਰੇਮ ਕਰੀਏ, ਹਲਕਾ ਮਮਤਾ ਤਿਆਗੀਏ, ਜਦ ਤੱਕ ਤੇ ਪੜ੍ਹੇ ਉਹਨਾਂ ਦਾ ਹੰਕਾਰ ਤਿਆਗੀਏ, ਜਿਨ੍ਹਾਂ ਨੂੰ ਪਰਮੇਸ਼ੁਰ ਨੂੰ ਸੁਣਦਾ ਉਹਨਾਂ ਨੂੰ ਸ਼ਰਨ ਪਾਈਏ, ਫਿਰ ਆਪਾਂ ਵੀ ਲੋਕ ਸੁਖੀ ਪਰਮੇਸ਼ੁਰ ਰਹਿੰਦੇ, ਨਾਨਕ ਹਰ ਪਵੇ ਆਪਦੇ ਮੇਲੇ। ਨਾ ਹੋ ਜਤੀ ਸਤੀ ਨਹੀਂ ਪੜ੍ਹਿਆ, मूर्ख मुग का जन्म पाया रणवत नारद तिल की सरना किंतु नारी वाहिगुरु जी का खालसा वाहिगुरु जी सके खालसा जी सैंतीक दिन फतवे साहब रेंदे तो सवा 300 सिंह ने अमुख छकिया कि अज भी हूं सिंह उस को आया है महाराज कृपा दराज वो केंद्र कई गुरमुख मगरों कुछ पाते रह गए जो अमृत क्योंड़ा छक लिया वो आपा भी मगरों ने कितने पश्चाताप करते हुए इस वास्ते आपो अपनी तैयारी छेती तो छेती कर लेनी चाहिए है जिसे मन थोड़ा बहुत चिल्ला तक लिहाई कर लेनी चाहिए है जिस करके गुरु के जहाज से करके पार समुद्र के पार उतरा हे गोविंद
ਸਤਿਗੁਰੂ ਗੁਰੂ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਸਾਜਨ ਵਾਜੀ ਹੋਈ ਗੁਰੂ ਸੰਤਾ ਸਾਹਿਬ ਸੰਗਤ ਜੀ, ਸਾਨੂੰ ਸਤਿਗੁਰੂ ਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲਾ ਸਾਡਾ ਸਫਲਾ ਕਰਨ ਵਾਸਤੇ ਅੰਮ੍ਰਿਤ ਵੇਲ ਦਾ ਨਿਸ਼ਮੇਲ ਮੁੱਢਲੀ ਬਾਣੀ ਸ੍ਰੀ ਜਪਜੀ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਫਰਮਾਇਆ। ਉਸ ਤੋਂ ਬਾਅਦ ਫਿਰ ਸ਼ਾਮ ਨੂੰ ਸਤਸੰਗ ਦੀ ਪ੍ਰਾਪਤੀ ਜਿਸ ਕਰਕੇ ਸਾਨੂੰ ਹੋ ਗਏ, ਸ਼ਾਮ ਦੇ ਮੌਕੇ ਨੂੰ ਸਫਲਾ ਕਰਨ ਵਾਸਤੇ ਸ਼ਾਮ ਦਾ ਮਤਲਬ ਪਰਾਰਾ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਕਿਰਪਾ ਕਰਕੇ ਇਹ ਫਰਮਾਈ ਹੈ, ਜਿਸ ਦੇ ਵਿੱਚ ਪਹਿਲੇ ਸ਼ਬਦ ਦੇ ਵਿੱਚ ਪਰਮੇਸ਼ਵਰ ਦੇ ਸਨਮੁਖ ਹੋ ਪਰਮੇਸ਼ਵਰ ਤੇਰੇ ਦਰ ਤੇ ਧਾਰਮਿਕ ਇਹੋ ਜਿਹਾ ਕਹਿ ਦਈਏ, ਹਮੇਸ਼ਾ ਤੇਰੇ ਜੀਵ ਰੀਤੀ ਵਾਜੂ ਆਉਣਾ ਨੂੰ ਇਸ ਪ੍ਰਕਾਰ ਦਾ ਉਹਨਾਂ ਦਾ ਬੋਲ ਚਾਲ ਇਹ ਵਾਜੂ ਵੱਜ ਰਹੇ ਹਨ। ਪੁੱਤਰੇ ਰਾਜ ਤੇ ਰਾਜਨੀਆਂ ਹਨ, ਪੁੱਤਰਾਂ ਸਮੇਤ ਤੈਨੂੰ ਗਾਉਣ ਵਾਲੇ ਹਨ। ਕੌਣ ਪਾਣੀ ਅਗਨੀ ਆਦਿ ਤੇ ਸੰਸਕ੍ਰਿਤ ਆਸ਼ਾ ਤੈਨੂੰ ਗਾਉਂਦੇ ਹਨ। ਧਰਮ ਰਾਜਿਆਂ ਦੁਆਰੇ ਤੇ ਖੜਾ ਜਾ ਰਿਹਾ ਹੈ ਕਿ ਮੇਰੇ ਪਾਸੋਂ ਕਦੇ ਚੁਣਿਆ ਨਾ ਹੋ ਜਾਵੇ। ਪੁੱਤਰ ਗੁਪਤ ਵੀ ਲਿਖਦੇ ਹੋਏ ਗਾਉਂਦੇ ਹਨ ਕਿ ਸਾਡੇ ਪਾਸੋਂ ਗਲਤ ਦਾ ਲੇਖ ਲਿਖਿਆ ਜਾਵੇ, ਜਿਨ੍ਹਾਂ ਲਿਖਿਆ ਲਈ ਅੱਗੇ ਧਰਮ ਰਾਜ ਨੇ ਵਿਚਾਰ ਕਰਨੇ ਹਨ। ਸ਼ਿਵਜੀ ਬਰਮਾ ਸਭ ਆਪਣੇ ਬਾਲਕਿਆਂ ਸਮੇਤ ਤੈਨੂੰ ਗਾਉਂਦੇ ਹਨ। ਸੱਚੀ ਪਾਤਸ਼ਾਹ ਜੀ ਦੇਵੀਆਂ ਨੌ ਕਰੋੜ ਦੁਰਗਾ ਤੇ ਬਰਮਾ ਵਿਸ਼ਨੂੰ ਸ਼ਿਵਜੀ ਦੇ ਘਰ ਵਾਲੀਆਂ ਸਭ ਗਾਉਂਦੀਆਂ ਹਨ। ਪੰਦਰ ਕਰੋੜ ਦੇਵਤੇ ਹਨ, ਪੰਦਰ ਦੇ ਆਸਣ ਤੇ ਬੈਠੇ ਹੋਏ ਸਭ ਗਾਉਂਦੇ ਹਨ। ਦੇਵਤਿਆਂ ਨੂੰ ਸਹਿਜਾਂ ਬਣਾਏ ਸਮੇਤ ਸਮਾਧੀ ਵਿੱਚ ਇਸ ਤੋਂ ਹੋਣ ਵਾਸਤੇ ਸਿੱਧ ਵੀ ਗਾਉਂਦੇ ਹਨ। ਵਿਚਾਰਵਾਨ ਮਹਾਤਮਾ ਵੀ ਗਾਉਂਦੇ ਹਨ। ਵੱਡੇ ਵੱਡੇ ਜਪੀ ਸਤੀ ਸੰਤੋਖੀ ਬਹਾਦਰ ਸੂਰਮੇ ਕਰੜੇ ਸੁਭਾਅ ਵਾਲੇ 52 ਵੀਰ ਵੀ ਸਭ ਤੈਨੂੰ ਗਾਉਂਦੇ ਹਨ। ਵੱਡੇ ਵੱਡੇ ਵਿਦਵਾਨ ਪੰਡਿਤ ਉਹਨਾਂ ਪ੍ਰਭੂ ਪੜੇ ਹੋਏ ਵੱਡੇ ਵੱਡੇ ਰਿਸ਼ੀਸ਼ ਜਿਦਾਂ ਜਿਦਾਂ ਨੇ ਯੋਧਾ ਨੇ ਮਹਾਤਮਾ ਦੇ ਨਾਲ ਗਾਉਂਦੇ ਹਨ। ਮਨ ਨੂੰ ਮੋਹਿਤ ਕਰਨ ਵਾਲੀਆਂ ਮੋਹਣੀਆਂ ਸਵਰਗ ਦੀਆਂ ਪੱਛਰਾਂ ਮਾਤਮੋਗ ਦੀਆਂ ਹੌਸਲੀ ਸੰਖਣੀ ਚਿਤਰਨੀ ਤੇ ਤਰਜਣੀ ਕਪਾਲ ਦੀਆਂ ਲਾਗਣੀਆਂ ਇਹ ਸਾਰੇ ਪਰਮੇਸ਼ਵਰ ਤੈਨੂੰ ਗਾਉਣੀਆਂ ਹਨ। ਜਿਵੇਂ ਰਤਨ ਪੈਦਾ ਕੀਤੀ ਹੋਇਆ ਉਹ ਆਪਣਾ ਜ਼ੋਰ ਵਿਖਾਉਣ ਲਈ ਜਾ ਰਹੇ ਹਨ। ਅਸਾਰ ਤੀਰਥ ਆਪਣੇ ਮਹਾਤਮਾ ਨੂੰ ਸਹਿਤ ਜਾ ਰਹੇ ਹਨ। ਵੱਡੇ ਵੱਡੇ ਜੀਵ ਦੇ ਮਹਾਂਦਰ ਲਈ ਸੂਰਮੇ ਇਹ ਸਭ ਗਾਉਣੇ, ਚਾਰੇ ਥਾਣੀਆਂ ਦੇ ਲੋਕ ਵੀ ਗਾਉਂਦੇ ਹਨ। ਨੌ ਖੰਡ ਮੰਡਲ ਗੋਲਾਕਾਰ ਬ੍ਰਹਮੰਡ ਦੀ ਧਾਨਿਆਂ ਵਾਲਾ ਇਹਨਾਂ ਵਿੱਚ ਸਾਰੇ ਜਿਹੜੇ ਜੀਵ ਹਨ ਤੈਨੂੰ ਗਾਉਂਦੇ ਹਨ। ਜਿਹੜੇ ਤੁਹਾਡੇ ਤੋਂ ਭਾਵਨਾ ਕਰਦੇ ਨੇ ਉਹ ਤੁਹਾਨੂੰ ਗਾਉਂਦੇ ਹਨ, ਉਹ ਤੁਹਾਡੇ ਭਗਤ ਹਨ, ਉਹ ਰਾਸਤੇ ਘਰ ਬਣੇ ਹੋਏ ਹਨ। ਹੋਰ ਕਿਤਨੇ ਇਹ ਜਾਤ ਪੂਰਵਕ ਜਿਹੜੀ ਸੂਚੀ ਗਾਉਂਦੀ ਉਹ ਕਹਿ ਦਿੱਤੀ ਹੈ, ਅਜਾਤ ਪੂਰਵਕ ਕਿਤਨੇ ਗਾਉਂਦੇ ਹਨ ਉਹ ਸਾਡੇ ਚੇਤੇ ਵੀ ਆਉਂਦੇ, ਅਸੀਂ ਉਹਨਾਂ ਨੂੰ ਵਿਚਾਰ ਵੀ ਕੀ ਕਰਨੀ ਹੈ। ਸੋਈ ਪਰਮੇਸ਼ਵਰ ਸੱਚਾ ਪਿੱਛੇ ਕੀ ਹੋਈ ਹੈ, ਅੱਗੇ ਨਹੀਂ ਹੋਵੇਗਾ, ਤੇ ਇਹ ਰਚਨਾ ਚਲੀ ਜਾਵੇਗੀ, ਇਹ ਪਰਮੇਸ਼ਵਰ ਨਹੀਂ ਜਾਏਗਾ। ਰੰਗਾਂ ਰੰਗਾਂ ਦੀ ਕੁਸ਼ਤੀ ਇੱਕ ਰੰਗ ਦੀ ਵੀ ਰਾਜਨੀਤੀ, ਤਰ੍ਹਾਂ ਤਰ੍ਹਾਂ ਦੀ ਵੀ ਰਾਜਨੀਤੀ, ਜੈਸਾ ਲੱਕੜੀਆਂ ਲੱਕੜੀਆਂ ਜਿਸਨੇ ਮਾਇਆ ਦੇ ਨਾਲ ਕਲਪ ਪਦਾਤਮਕ ਸੰਬੰਧ ਪਾ ਕੇ ਜਿਹਨੇ ਪੈਦਾ ਕੀਤੀਆਂ ਹਨ, ਫਿਰ ਤੱਕ ਪਾਲਣਾ ਕਰਕੇ ਆਪਣੇ ਕੀਤੇ ਪ੍ਰਚਾਰ ਨੂੰ ਵੇਖ ਰਿਹਾ, ਜਿਵੇਂ ਉਸਦੀ ਮਹਿੰਦਾ ਹੈ, ਮਰਿਆਈ ਹੈ, ਇੱਛਾ ਹੈ। ਜੋ ਉਸਨੂੰ ਪਾਉਂਦਾ ਸੀ ਹੁੰਦਾ ਸੀ ਹੁੰਦਾ ਹੋਵੇਗਾ, ਉਸਦੀ ਹੁਕਮ ਨੂੰ ਫੇਰਨ ਵਾਸਤੇ ਨਾ ਨਹੀਂ ਕੀਤੀ ਜਾ ਸਕਦੀ। ਪਾਤਸ਼ਾਹ ਦਾ ਪਾਤਸ਼ਾਹ ਹੈ, ਉਹਦੀ ਯਾਦ ਕਰਾਉਣਾ ਚਾਹੀਦਾ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੂੰ ਪਹਿਲੇ ਪਾਤਸ਼ਾਹ ਜੀ ਨੇ ਇਹ ਪਹਿਲਾ ਸ਼ਬਦ ਆਪ ਜੀ ਨੇ ਫਰਮਾਇਆ ਹੈ। ਫਿਰ ਸੱਚੇ ਪਾਤਸ਼ਾਹ ਜੀ ਨੇ ਬੇਬੇ ਨਾਨਕ ਜੀ ਦੇ ਪਰਛਾਏ ਹੋਏ ਬੇਬੇ ਜੀ ਸੁਣ ਸੁਣ ਕਰਕੇ ਇਹ ਸਭ ਵੱਡਾ ਕਹੀ ਜਾਂਦਾ ਨੇ, ਕਿੱਡਾ ਕੁ ਵੱਡਾ ਪਰਮੇਸ਼ਵਰ ਕਿਸੇ ਨੇ ਵੇਖਿਆ ਹੋਵੇ ਸੰਤਾ ਦੇਵੇ ਨਾ, ਫਿਰ ਕੀਮਤ ਨਹੀਂ ਪਾਈ ਜਾ ਸਕਦੀ। ਕਹਿਣ ਵਾਲੇ ਉਸ ਪਰਮੇਸ਼ਰ ਵਿੱਚ ਸਮਾ ਜਾਂਦੇ, ਮਸਤ ਹੋ ਜਾਂਦੇ ਹਨ, ਮੀਲ ਹੋ ਜਾਂਦੇ ਹਨ। ਉਹ ਵੱਡਾ ਹੀ ਮਾਲਕ ਹੈ, ਗੰਭੀਰ ਤੇ ਡੂੰਘਾ ਤੇ ਗੁਣਾਂ ਦਾ ਖਜ਼ਾਨਾ ਹੈ। ਉਸਦੇ ਹੁਕਮਰੂਪੀ ਕੀਰੇ ਨੂੰ ਨਹੀਂ ਕੋਈ ਕਹਿ ਸਕਦਾ, ਮਾਂ ਰੂਪੀ ਦਫ਼ਤਰ ਨੂੰ ਨਹੀਂ ਕਹਿ ਸਕਦਾ, ਦਫ਼ਤਰ ਨੂੰ ਨਹੀਂ ਕੋਈ ਕਹਿ ਸਕਦਾ ਹੈ। ਸਭ ਸੁਰਤੀ ਜੋੜਨ ਵਾਲਿਆਂ ਨੂੰ ਮਿਲ ਕੇ ਸੁਰਤ ਜੋੜ ਦੀ ਕਮਾਈ ਕੀਤੀ, ਕੀਮਤ ਪਾਉਣ ਵਾਲਿਆਂ ਲੈਤਾ ਆਦਿਕ ਨੇ ਕੀਮਤ ਪਾਈ, ਗਿਆਨੀ ਜਿਹੜੇ ਪਤੰਜਲੀ ਧਿਆਨੀ ਜਿਹੜੇ ਇਸ ਪ੍ਰਕਾਰ ਦੇ ਗਿਆਨੀ ਸਾਂਖੀ ਧਿਆਨੀ ਪਤੰਜਲੀ ਗੁਰ ਦੇਵਤੇ ਤੇ ਗੁਰ ਹਾਈ ਦੈਂਤਾਂ ਨੇ ਸਾਰਿਆਂ ਨੇ ਰਲ ਮਿਲ ਕਰਕੇ ਯਤਨ ਕੀਤਾ, ਪਰ ਕਹਿਣ ਨਹੀਂ ਆਈ ਕੋਈ ਤਿਲ ਵਡਿਆਈ। ਤਿਲ ਮਾਤਰ ਵੀ ਪਰਮੇਸ਼ਰ ਦੀ ਵਡਿਆਈ ਦੇ ਤਾਂ ਕਹਿ ਨਹੀਂ ਸਕੇ। ਸਾਰੇ ਪ੍ਰਕਾਰ ਦੇ ਜਿਹੜੇ ਸੱਤ ਹਨ, ਸਾਰੇ ਪ੍ਰਕਾਰ ਦੇ ਕਾਰਜ ਸਭ ਜਿਹੜੀਆਂ ਮੂਰਤੀਆਂ ਹਨ, ਸਿੱਧਾ ਪੁਰਖਾਂ ਦੀ ਜਿਹੜੀਆਂ ਵਡਿਆਈਆਂ ਪ੍ਰਾਪਤ ਹੋਈਆਂ ਹਨ ਪਰਮੇਸ਼ਰ ਤੇ ਤੇਰੇ ਤੋਂ ਬਿਨਾਂ ਕਿਸੇ ਨੂੰ ਵੀ ਪ੍ਰਾਪਤੀ ਨਹੀਂ ਹੋਈ। ਤੇਰੀ ਬਖਸ਼ਿਸ਼ ਤੋਂ ਬਿਨਾਂ ਤੇ ਤੇਰੇ ਨਾਲ ਜਥੇ ਤੋਂ ਬਿਨਾਂ ਕਿਸੇ ਨੂੰ ਮੁਕਤੀ ਪ੍ਰਾਪਤ ਨਹੀਂ ਹੋਈ। ਜਿਨ੍ਹਾਂ ਦੇ ਚੰਗੇ ਕਰਮ ਹੋਣ ਉਹਨਾਂ ਨੂੰ ਦਾਤਾਂ ਮਿਲਦੀਆਂ ਨਹੀਂ ਰੋਕੀਆਂ ਰਹਿੰਦੀਆਂ, ਜਿਨ੍ਹਾਂ ਦੇ ਚੰਗੇ ਕਰਮ ਨਹੀਂ ਉਹਨਾਂ ਨੂੰ ਮਿਲਦੀਆਂ ਨਹੀਂ ਹਨ। ਆਸੇ ਵਾਲਾ ਜੀ ਵਿਚਾਰਾ ਕੀ ਹੈ ਜਿਹੜਾ ਕਹਿ ਸਕੇ ਤੇਰੇ ਧਰਤੀ ਦੇ ਭੰਡਾਰੇ ਕੁਰਸੀ ਦੇ ਗੁਰਸਿੱਖਾਂ ਦੇ ਹਿਰਦੇ ਭਰੇ ਪਏ ਹਨ। ਜਿਸ ਨੂੰ ਤੁਸੀਂ ਦਾਤ ਦਿੰਦੇ ਹੋ, ਕਿਸੇ ਦਾ ਕੀ ਚਾਰਾ ਜ਼ੋਰ ਹੈ ਕਿ ਉਹ ਰੋਕ ਦੇਵੇ ਵਿੱਚ ਰੁਕਾਵਟ ਪਾਵੇ, ਉਹ ਸੱਚੇ ਨਾਮ ਨੂੰ ਜਪਣ ਵਾਲੇ ਆਪ ਸੱਚ ਦੀ ਪ੍ਰਾਪਤੀ ਹੋ ਪਏ ਵਾਲੇ ਹੋ ਜਾਂਦੇ ਨੇ ਕਿ ਹੋਰਨਾਂ ਨੂੰ ਉਪਦੇਸ਼ ਦੇ ਕੇ ਉਹ ਸਵਾਰਨ ਵਾਲੇ ਬਣਦੇ ਹਨ। ਤੀਸਰੇ ਸ਼ਬਦ ਦੇ ਵਿੱਚ ਆਪ ਜੀ ਨੇ ਉਹ ਕਿਰਪਾ ਕਰਕੇ ਆਪਣੇ ਮਾਤਾ ਤ੍ਰਿਪਤਾ ਜੀ ਦੇ ਪ੍ਰਸਾਦ ਸਤਿਗੁਰੂ ਸੱਚੇ ਪਾਤਸ਼ਾਹ ਸ਼ਬਦ ਉਚਾਰਿਆ ਹੈ। ਇੱਥੇ ਹੋਰ ਸੰਸਾਰ ਦੀ ਕਲਿਆਣ ਕੀਤੀ ਸਾਰਿਆਂ ਦੀ, ਉੱਥੇ ਮਾਤਾ ਪਿਤਾ ਦੀ ਵੀ ਕਲਿਆਣ ਸਾਨੂੰ ਗੁਰੂ ਸੱਚੇ ਪਾਤਸ਼ਾਹ ਜ਼ਰੂਰ ਕਰਨੀ ਸੀ। ਮੈਂ ਸੋ ਮਾਤਾ ਦੇ ਕਹਿਣ ਤੋਂ ਕਿ ਤੁਸੀਂ ਹਰ ਵੇਲੇ ਸਿਮਰਨ ਭਜਨ ਵਿੱਚ ਜੁੜੇ ਰਹਿੰਦੇ ਹੋ, ਕੋਈ ਘੰਟਾ ਕੋਈ ਚਾਰ ਘੰਟਾ ਕੋਈ ਦੋ ਘੰਟੇ ਕੋਈ ਪੈਰ ਭਜਨ ਕਰਕੇ ਫਿਰ ਵਿਹਾਰ ਤੇ ਸੰਸਾਰ ਗੱਲਾਂ ਕਰਦਾ, ਤੁਸੀਂ ਕਦੇ ਚਾਲ ਹੀ ਨਹੀਂ ਕਰਦੇ। ਤੇ ਕਿਹਾ ਕਿ ਮਾਤਾ ਪਰਮੇਸ਼ਰ ਦੇ ਨਾਮ ਨੂੰ ਆਖਦੇ ਹਨ ਤਾਂ ਜਿਉਂਦੇ ਹੈ, ਪਰਮੇਸ਼ਰ ਦੇ ਨਾਮ ਦਾ ਵਿਸਰਨਾ ਸਾਡਾ ਮਰ ਜਾਣਾ ਹੁੰਦਾ। ਸੱਚੇ ਨਾਮ ਨੂੰ ਆਸਣਾ ਔਖਾ ਬੜਾ, ਹਰੇਕ ਨਹੀਂ ਕਹਿ ਸਕਦਾ। ਜੇ ਕਿਸੇ ਨੂੰ ਸੱਚੇ ਨਾਮ ਦੀ ਆਸਾ ਭੁੱਖ ਲੱਗ ਜਾਵੇ, ਉਸ ਨਾਮ ਦੀ ਭੁੱਖ ਕਰਕੇ ਸਾਰੇ ਦੁੱਖਾਂ ਨੂੰ ਖਾ ਕਰਕੇ ਨਿਵਰਤ ਕਰਕੇ ਸਰੀਰ ਵਿੱਚ ਪਹੁੰਚ ਜਾਂਦਾ ਹੈ। ਹੇ ਮੇਰੀ ਮਾਤਾ ਜੀ, ਪਰਮੇਸ਼ਰ ਤੁਹਾਨੂੰ ਕਿਉਂ ਮਿੱਥਰ ਜਾਵੇ? ਸੱਚਾ ਸਾਹਿਬ ਹੈ, ਉਸਦਾ ਸੱਚਾ ਨਾਮ ਹੈ। ਸੱਚੇ ਨਾਮ ਦੀ ਜੋ ਤਿਲ ਮਾਤਰ ਦੀ ਵਡਿਆਈ ਹੈ, ਆਖਣ ਵਾਲੇ ਸੱਚਿਆ ਹਨ। ਹੁਣ ਤੱਕ ਕਿਸੇ ਨੇ ਕੋਈ ਰੂਪ ਨਹੀਂ ਪਾਈ, ਬਹੁਤ ਆਸਰ ਬਹੁਤ ਸਿਮਰਤੀ ਕਿਉਂਕਿ ਸਭ ਤੋਂ ਮਹੋਲ ਇੰਝ ਪਲਾਹੀ ਹਰ ਹਰੇ ਨਾਨਕ ਨਾਮ ਅਮੋਲ। ਜੇ ਸਾਰੇ ਵੀ ਮਿਲ ਕੇ ਰੱਬ ਨੂੰ ਆਖਣ ਲੱਗ ਪੈਣ ਤਾਂ ਵੱਡਾ ਨਹੀਂ ਹੋ ਜਾਵੇਗਾ, ਜਿੱਦਾਂ ਉਹ ਹੈ ਉਹ ਆਪਣੇ ਆਪ ਹੀ ਬਣ ਗਿਆ ਹੈ। ਜੇ ਸਾਰੇ ਲੋਕ ਹੀ ਨਾਸਤਿਕ ਹੋ ਜਾਣ ਤਾਂ ਘੱਟ ਨਹੀਂ ਜਾਵੇਗਾ, ਉਸ ਉੱਤੇ ਤਾਂ ਫਰਕ ਨਹੀਂ ਪੈਣਾ। ਤੇ ਇਹ ਪਰਮੇਸ਼ਰ ਦਾ ਮਰਦਾ ਨਾ ਕੋਈ ਫੇਰ ਹੀ ਹੁੰਦਾ ਹੈ। ਇਹ ਸਾਰੇ ਹੀ ਦਾਤਾਂ ਦੇ ਰਿਹਾ ਹੈ, ਉਹਨਾਂ ਦਿੱਤੇ ਹੋਏ ਭੋਗ ਪਦਾਰਥ ਕਦੇ ਮੁੱਕਦੇ ਨਹੀਂ। ਇਹੋ ਜਿਹੇ ਗੁਣਾਂ ਵਾਲਾ ਪਰਮੇਸ਼ਰ ਤੋਂ ਬਿਨਾਂ ਹੋਰ ਮਾਤਾ ਜੀ ਕੋਈ ਨਹੀਂ, ਨਾ ਕੋਈ ਪਿੱਛੇ ਹੋਇਆ, ਨਾ ਕੋਈ ਹੈ, ਨਾ ਅੱਗੇ ਨੂੰ ਕੋਈ ਹੋਵੇਗਾ। ਜਿੱਦਾਂ ਵੱਡਾ ਉਹ ਆਪ ਹੈ, ਉਦੋਂ ਵੱਡੀ ਉਸ ਦੀ ਦਾਤ ਹੈ, ਬ੍ਰਹਮ ਵਿਦਿਆ ਦੀ, ਬ੍ਰਹਮ ਗਿਆਨ ਦੀ, ਨਾਮ ਦੀ। ਜਿਸ ਪਰਮੇਸ਼ਰ ਨੇ ਦਿਨ ਪੈਦਾ ਕਰਕੇ ਅੱਗੇ ਰਾਤ ਪੈਦਾ ਕੀਤੀ ਹੈ, ਤੇ ਆਪਣੇ ਹੁਕਮ ਦੇ ਵਿੱਚ ਸਭ ਜੋ ਪਰਮੇਸ਼ਰ ਨੂੰ ਜੋ ਚਲਾਉਂਦੇ ਹਨ ਉਹ ਨੀਵ ਬੁੱਧੀ ਵਾਲੇ ਹਨ, ਉਹ ਪੰਜਾਤ ਹਨ। ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾਂ ਹਨ ਜਿਹੜੇ, ਉਹ ਸਮਾਪ ਭੂਤਣਿਆਂ ਨੂੰ ਲਿਆਈ ਹੈ। ਜੋ ਨਾਮ ਜਪਦੇ ਹਨ ਉਹ ਭੂਤਣੇ ਪ੍ਰੇਤ ਪੁਣੇ ਤੋਂ ਰਹਿਤ ਹੋ ਜਾਂਦੇ ਹਨ। ਕੱਲ ਮੈਂ ਪ੍ਰੇਤ ਜਿਨੀ ਰਾਮ ਨਾਮ ਜਪਤਾ, ਤੇ ਇਹ ਪਹਿਲੇ ਸ਼ਬਦ ਸਰਦੀ ਪਹਿਲੇ ਪਾਤਸ਼ਾਹ ਨੂੰ ਉਚਾਰੇ। ਚੌਥੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਆਗਿਆ ਹੋਈ ਸੀ ਕਿ ਜਦੋਂ ਭਗਤੀ ਦੇ ਅਵਤਾਰ ਬਿੰਦੀ ਧਾਨੂ ਜੀ ਦੇ ਨਾਲ ਸ਼ਾਦੀ ਹੋਈ ਸੀ, ਉਸ ਮੌਕੇ ਤੇ ਸਤਿਗੁਰੂ ਦਾ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਮਹਿਸੂਸ ਕਰਦਿਆ ਹੋਇਆ ਮੇਰੇ ਪੁੱਤਰ ਜੋ ਚਾਹੁੰਦਾ ਹੈ ਮੰਗ, ਤਾਂ ਉਸ ਮੰਗ ਕੀਤੀ ਸੀ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ, ਜੋ ਉਹ ਆਪ ਜੀ ਦੇ ਪਾਸੋਂ ਸਿੱਖਣ ਕਰ ਪੁੱਛਿਆ। ਮਹਾਰਾਜ ਸਤਿਗੁਰੂ ਅਮਰਦਾਸ ਜੀ ਆਗਿਆ ਪ੍ਰੰਤੂ ਤੁਸੀਂ ਕੀ ਮੰਗ ਮੰਗੀ ਸੀ ਸ਼ਾਦੀ ਦੇ ਮੌਕੇ ਤੇ? ਤਾਂ ਆਪ ਜੀ ਨੇ ਦੱਸਿਆ ਹੈ, ਅਸੀਂ ਇਹ ਬੇਨਤੀ ਕੀਤੀ ਕਿ ਮੇਰੇ ਨੀਤ ਗੁਰਦੇਵ ਮੌਕੇ ਰਾਮ ਨਾਮ ਕਰਦਾਸ। ਪਹਿਲਾਂ ਬੇਨਤੀ ਕੀਤੀ ਸੀ ਹੋਰ ਪਰਮੇਸ਼ਰ ਦੀ ਭਗਤੀ ਕਰਾਉਣ ਵਾਲੇ ਗੁਰਤਾ ਗੱਡੀ ਦੇ ਨਾਲ ਹੋਣ ਕਰਕੇ ਸਤਿਗੁਰੂ, ਅਕਾਲ ਪੁਰਖ ਦਾ ਸਰਗੁਣ ਪ੍ਰੀਤ ਹੋਣ ਕਰਕੇ ਸਤਿਪੁਰਖੋ, ਤੁਹਾਡੇ ਦਾਸ ਇੱਕ ਸਤਿਗੁਰੂ ਦੀ ਬੇਨਤੀ ਕਰਦਾ ਹੈ, ਅਸੀਂ ਤੁਹਾਡੇ ਪੈਦਾ ਕੀਤੇ ਹੋਏ ਛੋਟੇ ਗੁਰਦਾ ਪੈਰਾਂ ਵਿੱਚ ਰਹਿਣ ਵਾਲੇ ਤੇ ਤੁਹਾਡੀ ਸ਼ਰਨ ਹਾਂ ਜੀ, ਦਇਆ ਕਰੋ, ਨਾਮ ਦਾ ਪ੍ਰਕਾਸ਼ ਹਿਰਦੇ ਵਿੱਚ ਕਰੋ। ਸਤਿਗੁਰੂ ਦੀ ਚੋਕਰ ਹੋਏ ਸਨ, ਫਿਰ ਬੇਨਤੀ ਕੀਤੀ ਸੀ ਕਿ ਮੇਰੇ ਲਈ ਗੁਰਦੇਵ ਮੇਰਾ ਰਾਮ ਨਾਮ ਪ੍ਰਕਾਸ਼। ਇਹ ਬੇਨਤੀ ਕਰਨ ਤੋਂ ਸਤਿਗੁਰੂ ਜੀ ਨੇ ਕਿਹਾ ਸੀ ਅੱਗੇ ਤੁਸੀਂ ਨਾਮ ਦੀ ਤਾਂ ਸਮਝ ਰੱਖਦੇ ਜੀ, ਤੇ ਫਿਰ ਬੇਨਤੀ ਕੀਤੀ ਸੀ ਕਿ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਏ। ਗੁਰਮਤ ਦੁਆਰਾ ਜਿਹੜਾ ਲਾਭ ਪ੍ਰਾਪਤ ਹੋਇਆ ਇਹ ਸਾਡੇ ਪ੍ਰਾਣਾਂ ਦੀ ਸਹਾਇਤਾ ਕਰਨ ਵਾਲਾ ਹੈ। ਹਰ ਕੀਰਤ ਹਰੀ ਦਾ ਰਾਸ, ਹਰੀ ਦੀ ਕੀਰਤਨ ਭਗਤੀ ਦੇ, ਇਹ ਸਾਡੀ ਰਹਿ ਰਾਸ ਬੇਨਤੀ ਹੈ, ਸਾਡੀ ਅਰਦਾਸ ਹੈ, ਇਹ ਸਾਡੀ ਰਹਿ ਰੁਚੀ ਬਣ ਜਾਵੇ ਹਰੋਲ ਦੀ, ਇਹ ਸਾਡੀ ਮਰਿਆਦਾ ਹੀ ਬਣ ਜਾਵੇ, ਰਹਿ ਆਵੇ ਸੁਖਿਆਈ ਜਿਸ ਕਰਕੇ ਪਰਮੇਸ਼ਵਰ ਦੇ ਨਾਲ ਰਾਸ ਸਰਦਾ ਭਾਵਨਾ ਸਾਡੇ ਮਨ ਚ ਸੁਖੀ ਰਹਿ, ਇਹ ਸਾਡੇ ਤੇ ਕਿਰਪਾ ਕਰੇਗੀ। ਹਰੀ ਪਰਮੇਸ਼ਵਰ ਦੇ ਸੇਵਕ ਵੱਡਿਆਂ ਤੋਂ ਵੀ ਵੱਡਿਆਂ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਹਰੀ ਪਰਮੇਸ਼ਵਰ ਦੀ ਸ਼ਰਧਾ ਲੱਗੀ ਹੈ ਤੇ ਦਰਸ਼ਨਾਂ ਦੀ ਇੱਛਾ ਹੈ। ਪਰਮੇਸ਼ਵਰ ਦਾ ਹਰ ਹਰ ਦਾ ਨਾਮ ਵੀ ਸਾਨੂੰ ਮਿਲੇ, ਜਿਸ ਕਰਕੇ ਰਾਜ ਆ ਜਾਵੇ, ਸੰਗਤ ਵਿੱਚ ਮਿਲ ਕਰਕੇ ਗੁਣ ਪ੍ਰਗਟ ਹੋਣ। ਜਿਨ੍ਹਾਂ ਨੇ ਹਰ ਹਰ ਪਰਮੇਸ਼ਵਰ ਦੇ ਨਾਮ ਰਾਸ ਨੂੰ ਪ੍ਰਾਪਤ ਨਹੀਂ ਕੀਤਾ ਉਹ ਭਾਗਾਂ ਤੋਂ ਹੁਣੇ ਹਨ, ਉਹ ਜਮਾਂ ਨੇ ਪਾਸ ਅੰਤਰੂ ਜਾਣਗੇ। ਜਦ ਉਹਨਾਂ ਨੇ ਪਾਸ ਹੀ ਖੜਾ ਹੈ, ਕਦੋਂ ਉਮਰ ਪੂਰੀ ਹੋਵੇ ਤੇ ਕਦੋਂ ਮਾਰੀਏ, ਜਮਾਂ ਨੂੰ ਪਾਸ ਸਾਰੀ ਪਾਸ ਸਾਈ ਉਹਨਾਂ ਦੇ ਗੱਲ ਵਿੱਚ ਪੈਂਦੀ ਹੈ। ਜਮਾਨੇ ਨੂੰ ਸਾਈ ਵੀ ਪੈਂਦੀ ਹੈ ਤੇ ਜੰਮਣ ਮਰਨ ਲਈ ਸਾਈ ਵੀ ਪੈ ਰਹਿੰਦੀ ਹੈ। ਜੋ ਸਰਦੀ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੁਆਰਾ ਚਰਨ ਨਹੀਂ ਆਏ, ਜਿੰਨਾ ਸਮਾਂ ਜਿਉਂਦੇ ਉਹਨਾਂ ਦੇ ਪ੍ਰਕਾਰ ਯੋਗ ਹੈ, ਜਿੰਨਾ ਹੋਰ ਅੱਗੇ ਜੀਵਨ ਦੀ ਆਸ ਹੈ ਉਹ ਵੀ ਲਾਲਚ ਹੈ। ਜਿਨ੍ਹਾਂ ਨੇ ਹਰੀ ਦੇ ਜਨਾਂ ਨੇ ਸਰਦੀ ਸੱਚੇ ਪਾਤਸ਼ਾਹ ਸੰਗਤ ਨੂੰ ਪ੍ਰਾਪਤ ਕੀਤਾ, ਤੇ ਤੁਰੇ ਮੱਥੇ ਦੇ ਉੱਪਰ ਪਰਮੇਸ਼ਰ ਨੇ ਲੇਖ ਲਿਖਿਆ ਹੋਇਆ ਸੀ, ਸੋਚਾ ਉਹਨਾਂ ਦੀ ਬਖਸ਼ਿਸ਼ ਹੋ ਰਹੀ ਹੈ। ਕਾਲਕ ਕੰਮ ਹੈ ਗੁਰੂ ਜੀ ਸਭ ਸੰਗਤ, ਜਿਸ ਕਰਕੇ ਹਰੀ ਦੇ ਪ੍ਰੇਮ ਨਾਲ ਆਤਮਾ ਨੇ ਅੰਦਰ ਆਪਣੀ ਪ੍ਰੇਮ ਰਾਤ ਨੂੰ ਪ੍ਰਾਪਤ ਕੀਤਾ ਹੈ, ਮਿਲ ਕਰਕੇ ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਨਾਮ ਪ੍ਰਕਾਸ਼ ਹਿਰਦੇ ਵਿੱਚ ਹੋ ਗਿਆ ਹੈ, ਨਾਮ ਦਾ ਪ੍ਰਕਾਸ਼ ਹੋਇਆ ਹੈ। ਸਭਨੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਭਾਈ ਗੁਰਦਾਸ ਸਾਹਿਬ ਜੀ ਦੇ ਪ੍ਰਪਾਏ ਤੇ ਭਾਈ ਮਹਾਰੇ ਦਾਸ ਜੀ ਦੇ ਪ੍ਰਪਾਏ ਤੇ ਸਾਰੇ ਉਦਮ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦਿੰਦਿਆਂ ਹੋਇਆ ਕਿ ਹੋ ਜੀ ਇਸ ਵਾਸਤੇ ਮਾੜੀ ਚੁਕਿਆ ਚੇਤਦਾ ਰਹਿੰਦਾ ਹੈ ਕਿ ਉੱਦਮ ਕਰੀਏ, ਜਦੋਂ ਸਾਰੇ ਜੀਵਾਂ ਦੇ ਰੋਜੀ ਦੇਣ ਦੇ ਆਹਰ ਉੱਦਮ ਦੇ ਵਿੱਚ ਪਰਮੇਸ਼ਰ ਆ ਪਿਆ ਹੋਇਆ, ਉਹ ਮਨ ਵਿੱਚ ਹਰ ਵੇਲੇ ਚੇਤ ਚੁਕਿਆ ਕਰਦਾ ਰਹਿੰਦਾ ਹੈ, ਪਤਾ ਨਹੀਂ ਭੁੱਖੇ ਨਾ ਮਰ ਜਾਈਏ, ਕੀ ਹਾਲਤ ਹੋਵੇਗੀ, ਨਹੀਂ ਪਰਮੇਸ਼ਰ ਹੀ ਸਾਨੂੰ ਦਾਤਾਂ ਰੋਜੀਆਂ ਦੇ ਰਿਹਾ ਹੈ। ਖੁਸ਼ ਪੱਤਰਾਂ ਦੇ ਵਿੱਚ ਵੀ ਜੰਤ ਪੈਦਾ ਕਰ ਦਿੱਤੇ, ਉਹਨਾਂ ਦੀ ਰੋਜੀ ਪਹਿਲਾਂ ਤਿਆਰ ਕਰਕੇ ਰੱਖ ਦਿੱਤੀ ਹੈ। ਮੇਰੇ ਮਾਧੋ ਜੀ ਜਿਹੜੇ ਸਤਸੰਗਤ ਵਿੱਚ ਮਿਲੇ ਹਨ ਉਹ ਪਰਦੇ ਹਨ, ਗੁਰੂ ਦੀ ਕਿਰਪਾ ਦੁਆਰਾ ਉਹਨਾਂ ਨੇ ਪਰਮ ਪਦਵੀ ਨੂੰ ਪ੍ਰਾਪਤ ਕੀਤਾ ਹੈ। ਪਰ ਸੋਚਣ ਬਿਰਖ ਜੀ ਨੇ ਆਏ ਸੱਤੇ ਮਨ ਵੀ ਉਹਨਾਂ ਗੁਰਸਿੱਖਾਂ ਨੂੰ ਹਰੇ ਭਰੇ ਹੋ ਗਏ ਹਨ। ਮਾਤਾ ਪਿਤਾ ਲੋਕ ਪੁੱਤਰ ਇਸਤਰੀ ਪੁੱਤਰ ਦੀ ਇਸਤਰੀ ਲੋਹ ਆਦਿ ਤੇ ਕੋਈ ਵੀ ਕਿਸੇ ਦੀ ਰੋਗੀ ਦਾ ਕਾਰਨ ਬਣਾ ਕੇ ਪਰਮੇਸ਼ਰ ਨੇ ਨਹੀਂ ਰੱਖਿਆ ਹੋਇਆ, ਉਹ ਸਿਰਬ ਸਿਰ ਸਾਰਿਆਂ ਨੂੰ ਆਪ ਹੀ ਰੋਗੀ ਤੋਂ ਪਿਆ ਰਿਹਾ ਹੈ। ਮਨਾ ਤੂੰ ਕਿਸ ਵਾਸਤੇ ਮਨ ਵਿੱਚ ਭੈ ਕਰਦਾ ਹੈ, ਡਰ ਕਰਦਾ ਹੈ ਕਿ ਨਵੀਂ ਖਬਰ ਨਾ ਮਿਲੇਗੀ। ਦੇਸ਼ ਤੈਨੂੰ ਪ੍ਰਸਾਦ ਦੇ ਕੇ ਦੱਸੀ ਹਜ਼ੂਰ ਤੈਨੂੰ ਉੱਡ ਕੇ ਆਉਂਦੀਆਂ ਹਨ ਪੂਜਾ, ਬੱਚੇ ਆਪਣੇ ਦੇ ਕੇ ਗਰਮੀ ਦੀ ਰੁੱਤ ਦੇ ਵਿੱਚ ਪਹਾੜਾਂ ਦੇ ਚੰਦਰਾਂ ਵਿੱਚ ਪੱਤੇ ਨੂੰ ਮਿਲੇ ਉੱਡ ਕਰਕੇ ਆਉਂਦੀਆਂ, ਸੈਂਕੜੇ ਤੋਂ ਦੂਰ ਆਉਣ ਤੋਂ ਉਹਨਾਂ ਦੇ ਬੱਚੇ ਪਿੱਛੇ ਰਹਿ ਜਾਂਦੇ ਨੇ ਕੰਨੇ, ਤੇ ਉਹਨਾਂ ਨੂੰ ਨਹੀਂ ਕੋਈ ਖਵਾਉਣ ਵਾਲਾ ਮਾਤਾ ਪਰਮ ਉੱਥੇ ਕਿ ਗ੍ਰਾਹੀ ਪਾ ਕੇ ਨਹੀਂ ਕੋਈ ਚੁਗਾਉਣ ਵਾਲਾ ਚਿੜੀਆਂ ਤੇ ਮੁਰਗੀਆਂ ਦੀ ਤਰ੍ਹਾਂ, ਉਹ ਮਨ ਦੇ ਵਿੱਚ ਕੇਵਲ ਸਿਮਰਨ ਕਰਦੀਆਂ ਹਨ, ਯਾਦ ਕਰਦੀਆਂ ਹਨ, ਪੂਜਾ ਤੇ ਬੱਚੇ ਪਲ ਪੈਂਦੇ ਹਨ, ਉਹਨਾਂ ਵੱਲ ਹੀ ਖਿਆਲ ਕਰਕੇ ਤੂੰ ਪਰਮੇਸ਼ਰ ਦੇ ਸਿਮਰਨ ਪੂਰਿਆ ਕਰ। ਸਾਰੇ ਖਜ਼ਾਨੇ ਅਠਾਰਾਂ ਹੀ ਸਿੱਧੀਆਂ ਪਰਮੇਸ਼ਰ ਨੇ ਹੱਥ ਦੀ ਤਲੀ ਉੱਪਰ ਰੱਖੀਆਂ ਹੋਈਆਂ ਨੇ ਆਪਣੇ ਪਿਆਰਿਆਂ ਨੂੰ ਦੇਣ ਵਾਸਤੇ, ਤੇ ਆਪਣੇ ਪਿਆਰਿਆਂ ਨੂੰ ਤਲੀ ਤੇ ਵੀ ਟਿਕਾ ਦਿੰਦਾ ਹੈ। ਜਦੋਂ ਚਾਹੇ ਹਜ਼ੂਰ ਤੋਂ ਸਿੱਖ ਵਰਤਣਾ ਵੀ ਮਲਹਾਰ ਬਲਹਾਰ ਪ੍ਰਵਾਨ ਜਾਂਦੇ ਹਨ ਮਨ ਬਾਰੇ ਸੂਰ ਕਰਕੇ।